ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਪੰਜਵਾਂ, ਘਰ ਤੀਜਾ ਦੁਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ, ਕਹੀਓ ਪ੍ਰੇ ਕਹੀਓ। ਬੇਸਮ ਭਾਈ ਮੈਂ ਬਹੁ ਵਿਦ ਸੁਣਤੇ, ਕਹੋ ਸੁਹਾਗਣ ਸਹੀਓ। ਦੇਹੋ ਸੰਦੇਸਰੋ, ਕਹੀਓ ਪ੍ਰੇ ਕਹੀਓ। ਬੇਸਮ ਭਾਈ ਮੈਂ ਬਹੁ ਵਿਦ ਸੁਣਤੇ, ਕਹੋ ਸੁਹਾਗਣ ਸਹੀਓ। ਰਹਾਉ ਕੋ ਕਹ ਤੋ ਸਭ ਬਾਹਰ ਬਾਹਰ, ਕੋ ਕਹ ਤੋ ਸਭ ਮਹੀਓ। ਬਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਾਈਓ। ਸਰਬ ਨਿਵਾਸੇ ਘਟ ਘਟ ਵਾਸੇ, ਲੇਪ ਨਹੀਂ ਅਲਪਹੀਓ। ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਸਰਬ ਨਿਵਾਸੇ ਘਟ ਘਟ ਵਾਸੇ, ਲੇਪ ਨਹੀਂ ਅਲਪਹੀਓ। ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਕੋਟ ਪਰਾਧ ਹਮਾਰੀ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਪਾਵਨ ਪਵਿੱਤਰ ਤਖਤਾਂ 'ਤੇ ਸੁਸ਼ੋਭਿਤ ਹੋ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਲਈ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਹਿਬਾਂ ਦੇ ਚਰਨਾਂ ਵਿੱਚ ਧਿਆਨ ਜੋੜੀਏ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਰੱਬ ਦੇ ਅਤੇ ਜੀਵ ਦੇ ਰਿਸ਼ਤੇ ਨੂੰ ਸਾਹਿਬਾਂ ਨੇ ਕਈ ਤਰੀਕਿਆਂ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਨੂੰ ਸਮਝਾਇਆ ਅਤੇ ਸਾਨੂੰ ਰੱਬ ਦੇ ਨੇੜੇ ਹੋਣ ਦੀ ਜਾਚ ਸਿਖਾਈ ਹੈ। ਇਹਦੇ ਵਿੱਚੋਂ ਅੱਜ ਜਿਹੜਾ ਸਤਿਗੁਰਾਂ ਨੇ ਇੱਕ ਰਿਸ਼ਤੇ ਦੀ ਗੱਲ ਕੀਤੀ ਹੈ, ਉਹ ਕੀਤੀ ਇੱਕ ਜੀਵ ਇਸਤਰੀ ਦੇ, ਇੱਕ ਸੁਹਾਗਵਤੀ ਦੇ ਆਪਣੇ ਪਤੀ ਦੇ ਪ੍ਰੇਮ ਦੀ ਅਵਸਥਾ ਦੀ ਗੱਲ। ਗੁਰਮਤ ਨੇ ਦੁਨੀਆਂ ਦੀਆਂ ਦੁਰਕਾਰੀਆਂ ਹੋਈਆਂ ਚੀਜ਼ਾਂ ਉਹ ਸਾਰੀਆਂ ਹੀ ਸਵੀਕਾਰ ਕਰਕੇ ਇੱਕ ਨਵੇਕਲਾ ਰਸਤਾ ਮਨੁੱਖਤਾ ਦੀ ਝੋਲੀ ਵਿੱਚ ਪਾਇਆ। ਆਮ ਲੋਕਾਂ ਦੀ ਭਾਵਨਾ ਇਹ ਹੁੰਦੀ ਸੀ ਸ਼ਾਇਦ ਜੇ ਧਰਮ ਦੇ ਰਾਹ 'ਤੇ ਤੁਰਨਾ ਹੈ ਤਾਂ ਸਾਨੂੰ ਗ੍ਰਿਸ਼ਤੀ ਤੋਂ ਕਿਨਾਰਾ ਕਰਨਾ ਪਵੇਗਾ, ਪਰ ਗੁਰਮਤ ਨੇ ਗ੍ਰਿਸ਼ਤੀ ਜੀਵਨ ਵਿੱਚੋਂ ਸਗੋਂ ਉਦਾਹਰਨਾਂ ਬਣਾ ਕੇ ਸਾਨੂੰ ਰੱਬ ਦੇ ਨੇੜੇ ਹੋਣ ਦੀ ਜਾਚ ਸਿਖਾਈ ਹੈ। ਅੱਜ ਵੀ ਹਜ਼ੂਰ ਨੇ ਇੱਕ ਸੁਹਾਗਣ ਦੀ ਉਦਾਹਰਨ ਲੈ ਕੇ ਅਤੇ ਸਾਡੇ ਜੀਵਨ ਦੀ ਸੂਝ ਬੂਝ ਬਖਸ਼ਿਸ਼ ਕੀਤੀ ਹੈ। ਵਿਚਾਰ ਦੀ ਆਰੰਭਤਾ ਕਰਾਂ। ਜ਼ਿੰਦਗੀ ਦੀ ਇੱਕ ਉਮਰ ਦਾ ਅਸਰ ਹੈ। ਜਦੋਂ ਬੱਚੀ ਛੋਟੀ ਆਪਣੇ ਮਾਤਾ ਪਿਤਾ ਦੇ ਘਰ ਰਹਿੰਦੀ ਹੈ ਤਾਂ ਉਦੋਂ ਉਸ ਬੱਚੀ ਨੂੰ ਆਪਣੇ ਮਾਪਿਆਂ ਨਾਲ, ਆਪਣੇ ਭੈਣ ਭਰਾਵਾਂ ਨਾਲ ਸਨੇਹ ਹੁੰਦਾ ਹੈ। ਗੁਰਬਾਣੀ ਦੇ ਬਚਨ ਵੀ ਨੇ, ਰੱਬੀ ਬਾਣੀ ਵਿੱਚੋਂ ਬਚਨ ਆਇਆ, ਮਾਏ ਬਾਪ ਕੋ ਬੇਟਾ ਨਿੱਕਾ, ਸਹੁਰੇ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ। ਬੱਚੀ ਨੂੰ ਬਾਪ ਪਿਆਰਾ ਹੁੰਦਾ, ਮਾਤਾ ਪਿਤਾ ਪਿਆਰੇ ਹੁੰਦੇ ਨੇ, ਭਾਈ ਕੋ ਅਤ ਭਾਈ। ਪਰ ਜਦੋਂ ਉਮਰ ਕਰਵਟ ਖਾਂਦੀ ਹੈ, ਥੋੜ੍ਹੀ ਵਡੇਰੀ ਉਮਰ ਹੁੰਦੀ ਹੈ, ਤਾਂ ਯਾਦ ਰੱਖਿਓ ਉਹੀਓ ਬੱਚੀ ਜਿਹੜੀ ਆਪਣੇ ਮਾਪਿਆਂ ਨਾਲ ਅੱਤ ਦਾ ਸਨੇਹ ਕਰਦੀ ਹੈ, ਆਪਣੇ ਘਰ ਵਿੱਚ ਅੱਤ ਦਾ ਸਨੇਹ ਕਰਦੀ ਹੈ, ਰਹਿੰਦੀ ਵੀ ਮਾਪਿਆਂ ਕੋਲ ਹੈ, ਪੜ੍ਹਦੀ ਵੀ ਮਾਪਿਆਂ ਕੋਲ ਹੈ, ਸਨੇਹ ਵੀ ਮਾਪਿਆਂ ਨੂੰ ਕਰਦੀ ਸੀ, ਪਰ ਜ਼ਿੰਦਗੀ ਦੀ ਕਰਵਟ ਨੇ ਇੱਕ ਨਵਾਂ ਪਿਆਰ ਉਹਦੇ ਵਿੱਚ ਪੈਦਾ ਕਰ ਦਿੱਤਾ। ਉਹ ਹੈ, ਇੱਕ ਦਿਨ ਮੈਂ ਆਪਣੇ ਪਤੀ ਦੇ ਘਰ ਜਾਣਾ ਹੈ। ਉਹਨੂੰ ਆਹ ਘਰ ਉਪਰਾ ਲੱਗਣ ਲੱਗ ਪੈਂਦਾ, ਉਹਨੂੰ ਆਹ ਘਰ ਪਰਾਇਆ ਜਿਹਾ ਲੱਗਣ ਲੱਗ ਪੈਂਦਾ, ਉਹਨੂੰ ਇਹ ਰਿਸ਼ਤੇ ਉਪਰੇ ਜਿਹੇ ਲੱਗਣ ਲੱਗ ਪੈਂਦੇ ਨੇ। ਉਹਨੂੰ ਫਿਰ ਆਪਣੇ ਪਤੀ ਨਾਲ ਪਿਆਰ ਬਣ ਜਾਂਦਾ, ਉਹਦੇ ਮਨ ਮੰਦਰ ਵਿੱਚ ਆਪਣੇ ਪਤੀ ਦੀ ਯਾਦ ਜਾਗ ਪੈਂਦੀ ਹੈ। ਫਿਰ ਉਹ ਜਦੋਂ ਕਿਤੇ ਸਹੇਲੀਆਂ ਕੋਲ ਬੈਠਦੀ ਹੈ, ਇਹੋ ਕਾਰਨ ਹੈ ਇਸ ਉਮਰ ਵਿੱਚ ਮਾਤਾ ਪਿਤਾ ਭੈਣ ਭਰਾਵਾਂ ਤੋਂ ਬਹੁਤੇ ਪਿਆਰੇ ਉਹਨੂੰ ਸਹੇਲੀਆਂ ਦੇ ਰਿਸ਼ਤੇ ਲੱਗਣ ਲੱਗ ਪੈਂਦੇ ਨੇ। ਸਹੇਲੀਆਂ ਕੋਲ ਬੈਠ ਕੇ ਉਹ ਇੱਕ ਗੱਲ ਪੁੱਛਦੀ ਹੈ, ਭਲੀਏ ਮੈਨੂੰ ਦੱਸ ਮੇਰਾ ਪਿਆਰਾ ਕਿਹੋ ਜਿਹਾ ਹੈ, ਮੈਂ ਉਹਨੂੰ ਕਿਵੇਂ ਪਾ ਸਕਦੀ ਹੈ, ਮੈਂ ਉਹਦੇ ਨੇੜੇ ਕਿਵੇਂ ਹੋ ਸਕਦੀ ਹੈ, ਤੂੰ ਆਪਣਾ ਘਰ ਗ੍ਰਿਸ਼ਤੀ ਕਿਵੇਂ ਵਸਾਈ ਹੈ। ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਦੀਆਂ, ਸਾਹਿਬ ਦੀ ਬਾਣੀ ਦਾ ਇੱਕ ਬੜਾ ਪਿਆਰਾ ਨਿਰਮਲ ਬਚਨ ਹੈ, ਜਾਏ ਪੁੱਛੋ ਸੁਹਾਗਣੀ ਵਾਹੇ, ਕਿਹਨੀ ਬਲਤੀ ਸ਼ੋ ਪਾਈ ਹੈ। ਮੈਂ ਮਾਲਕ ਉਹਨਾਂ ਸੁਹਾਗ ਬੱਤੀਆਂ ਨੂੰ ਪੁੱਛਾਂ ਵੀ ਤੁਸੀਂ ਕਿਵੇਂ ਆਪਣੇ ਮਾਲਕ ਦੀ ਨੇੜਤਾ ਪ੍ਰਾਪਤ ਕੀਤੀ ਹੈ। ਜਾਏ ਪੁੱਛੋ ਸੁਹਾਗਣੀ ਵਾਹੇ, ਕਿਹਨੀ ਬਲਤੀ ਸ਼ੋ ਪਾਈ ਹੈ, ਸ਼ੋ ਕਹੇ ਸੋ ਕੀਜੈ, ਤਨ ਮਨ ਦੀਜੈ। ਕਹਿਣ ਲੱਗੇ ਇੱਕ ਗੱਲ ਆਪਣੇ ਜੀਵਨ ਵਿੱਚ ਸੱਚ ਕਰਕੇ ਜਾਣੀ, ਜਿੱਦਣ ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਆਪਣਾ ਤਨ ਮਨ ਸੌਂਪ ਦੇਵੇਂਗੀ, ਹੰਕਾਰ ਦੀ ਭਾਵਨਾ ਛੱਡ ਦੇਵੇਂਗੀ, ਮਾਲਕ ਦੀ ਨੇੜਤਾ ਬਣ ਜਾਣੀ ਹੈ। ਜਾਏ ਪੁੱਛੋ ਸੁਹਾਗਣੀ ਵਾਏ, ਕਿੰਨੀ ਬਾਤੀ ਸ਼ੋ ਪਾਈ ਹੈ, ਸ਼ੋ ਕਹੇ ਸੋ ਕੀਜੈ, ਤਨ ਮਨ ਦੀਜੈ, ਐਸਾ ਪਰਮਲ ਲਾਈ ਹੈ। ਕਹਿਣ ਲੱਗੇ ਆਪਣੇ ਜੀਵਨ ਵਿੱਚੋਂ ਦੂਜੀ ਗੱਲ ਇਹ ਪੱਲੇ ਬੰਨੀ, ਭਲੀਏ ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਈ। ਆਪਣੇ ਮਨ ਵਿੱਚੋਂ ਇਹ ਚਤਰਾਈਆਂ ਛੱਡ ਦੇਵੀ, ਹਿਕਮਤ ਦੀ ਗੱਲ ਨੂੰ ਛੱਡ ਦੇਵੀ, ਆਪਣੇ ਮਨ ਵਿੱਚ ਭਾਵਨਾ ਧਾਰਨ ਕਰ ਲਵੀ, ਨਿਮਾਣੀ ਹੋ ਕੇ ਆਪਣੇ ਮਾਲਕ ਦੇ ਕੋਲ ਜਾਵੀ, ਫਿਰ ਤੂੰ ਪ੍ਰਵਾਨ ਹੋ ਸਕਦੀ ਹੈ। ਸੁਹਾਗਣੀ ਨੇ ਇਹ ਗੱਲ ਸੱਚੀ ਕਰਕੇ ਦੱਸ ਦਿੱਤੀ। ਇੱਕ ਗੁਰਬਾਣੀ ਦਾ ਬਚਨ ਹੋਰ ਸਾਂਝਾ ਕਰਨਾ ਚਾਹੁੰਦਾ, ਬੜਾ ਪਿਆਰਾ ਬੋਲ ਹੈ, ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਸੰਤ ਸ਼ਬਦ ਦਾ ਅਰਥ ਕੀਤਾ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ, ਗੁਰੂ। ਮੈਂ ਆਪਣੇ ਗੁਰੂ ਕੋਲ ਜਾ ਕੇ ਪੁੱਛਿਆ, ਮੈਨੂੰ ਦੱਸ ਮੇਰਾ ਪ੍ਰੀਤਮ ਕਿਹੋ ਜਿਹਾ, ਮੇਰਾ ਪਿਆਰਾ ਕਿਹੋ ਜਿਹਾ। हियो अर्पो देहो सदेशा, मैं अपना आप अर्पण कर देंगा। मैंने दस मेरा प्यारा किहो जिहा, मैं उहदे दर्शनों की तमन्ना रखना, मैं उहदे नाल मिलना चाहुंदा, मेरे मन में तांग है अपने प्यारे की। यह बेनती की मैं अपना आप अर्पण कर देंगा, मैं सया दे संदेशा। प्रभ जी वो कैसा कह मोहन परवेशा, दस मेरा मालिक किहो जिहा है, वह मेरे मोहन का प्रवेश कित्थे है, वह मेरे मोहन का घर कित्थे है, उहदा निवास कित्थे है, मैनू दस, मैं उहनू मिलना चाहुंदा है। जवाब मिलिया अंग अंग सुखदाई प्रभ, मैं वह जिहड़ा मेरा मालिक है, अंग अंग सुखदाई, जिहड़ा तेरे अंग अंग नाल वसदा है, सुख देने वाला है वह प्रभ मालिक, प्रभु परमेश्वर निरंकार ब्रह्माई, वह ब्रह्मा निरंकार रूप जिहड़ा वह सदीव काल उत्ते तेरे नाल वसदा है। थान थरंतर देसा, कोई थान तेनू भटकन जाण दी लोड़ नहीं, उत्ते सदीव तेरे कोल वसदा। भलीए अपने जीवन वल झाट मार। सुहागण ने एक गल होर बड़ी कमाल दी दसी, वह गल ये दसी, कहन लगी भलीए एक गल चेता रखी, जे तू अपने प्यारे नू मिलना चाहनी है ना, तो दोष प्यारे विच ना कढ़ी, बल्कि तू अपने आप वल झाट मार के देखी। तू देंदी है सुहाग को, जे तू मालिक नू चाहनी है, जे तू मालिक नू ढूंढनी है, तू देंदी है सुहागो तो तन काई कोर, जिन्हा नौ सुहागनी तिना झाक ना गोर, जिन्हों का नौ सुहागनी हुंदा है उन्होंने किसी होर पासे की झाक नहीं हुंदी, उन्हां दे मन विच कदे कोई दूजे का ख्याल नहीं आउंदा। अपने मन में झाट मार के वेखी, जे तैनू तेरे प्यारे दे मिलन की तांग है, फिर तू अपने मन में अपने प्यारे की प्रीत नू पाल के वेखी। एक बेनती होर करदे आ, बड़ा ध्यान नाल समझो जे, हजूर आखते ने कहिंदे दुनिया विच ते हर एक इस्त्री का पति अपना वखरा हुंदा है, पर इत्थे चेता रखियो जे इत्थे सारियां इस्त्रियां का पति भी इको ही है, सारियां इस्त्रियां का पति भी इको ही है। एका पुरख सबाई नार, जितने भी असी जीव इस्त्री हैं साडा पति परमेश्वर इको ही है। मैं किसे कोलों जग्यासु कोलों पुछ लवां, मैनू दस, मैं जदों उन्हां कोलों गल्लां सुनियां मेरे मन में एक तांग जागी, मेरे मन में एक लालसा जागी, मेरे मन में एक भावना जागी। हजूर दे अमृत बोलने, सुन सुन नाम तुम्हारा प्रीतम, प्रभ पेखन को चाओ, दया करो किरम अपने को, यह मनोरथ सुहाओ। उहदा नाम सुनदिया सुनदिया मेरे मन में तांग जाग पई, मैं भी अपने प्यारे नू कदों पावां, मैं भी अपने प्यारे नू कदों मिलां। कहन लगे फिर मैं जाके पुछिया, क्योंकि शह की सार सुहागण जाने, शह की सार ते सुहागण जानदी है। मैं सुहागण नू जाके पुछिया, भलीए दस तू अपने पति की नेड़ता किवें हासिल की है, मैं भी अपने पति नू मिल सकां, मैं भी अपने प्यारे नू मिल सकां। ते जदों मैं यह तमन्ना रखी, जदों मैं ये भावना रखी, तो फिर उदों मैनू सुहागण ने सच्चियां गल्लां दसियां, भलीए तू मालिक दे दर ते तां प्रमाण हो सकनी है, जे अपने चित्त का हंकार छड के, अपने आपे का हंकार छड के, निमाणी होके उहदे दर ते जाके बेनती करें, एक दिन तू प्रमाण हो सकनी है। शब्द नू नाल नाल लेके चलीए, सतगुरु जी ने अज कृपा की है, अमृतमई पावन पवित्र गुरवाक जो हजूर ने हुक्मनामे के रूप में बख्शिश किया, श्री गुरु ग्रंथ साहब जी के 700 पवित्र अंग के उत्ते सुशोभित है। मेरे दाता धन गुरु अर्जन साहब सच्चे पातशाह जी के ये पावन बोल ने हजूर जी कृपा करते ने।
सतनाम श्री वाहे गुरु साहेब जी, जैत सरी महला पंजवा, घर तीजा दुपदे, एक ओंकार सतगुर प्रसाद।
जय श्री राग दा नाम है, महला पंजवा दा अर्थ है गुरु अर्जन पातशाह जी महाराज। एक पल मैं फिर रुकन लगा, अज बहुत स्वार्थी लोग ने जिहड़े इस गल नूं अपनी जिंदगी दे विच भरम भुलेखियां दा शिकार बना देंदे ने, पर छेवें पातशाह सतवें पातशाह ते अठवें पातशाह दी बाणी नहीं है, ते उहनां नूं तुसीं गुरु किवें मंनदे हो, उहनां दी तां बाणी कोई नहीं है। इस गल दा जवाब गुरु ग्रंथ साहिब महाराज ही देंदे ने, बड़ा प्यारा, एक गल चेता रखियो, इस गल दा जवाब गुरु ग्रंथ साहिब ही देंदे ने। ਤੁਸੀਂ ਕਦੇ ਧਿਆਨ ਦੇ ਕੇ ਦੇਖਿਓ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਪੰਜਾਂ ਗੁਰੂਆਂ ਦੀ ਲਗਾਤਾਰ ਬਾਣੀ ਹੈ ਅਤੇ ਉਹਨਾਂ ਦੇ ਵਿੱਚੋਂ ਵਾਰ ਵਾਰ ਜ਼ਿਕਰ ਆਏਗਾ। 947 ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ, 63 ਸਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ, 885 ਸ਼ਬਦ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨੇ, 645 ਸ਼ਬਦ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ, ਔਰ ਚੇਤਾ ਰੱਖੋ ਜੇ 2312 ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨੇ। ਉਹਨਾਂ ਦੇ ਨਾਲ ਨਾਲ ਖਦੂਰ ਨੇ ਲਿਖਿਆ ਹੋਇਆ ਮਹਿਲਾ ਪੰਜ, ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ। ਛੇਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ ਅਤੇ ਉਹਨਾਂ ਦਾ ਮਹੱਲਾ ਵੀ ਨਹੀਂ ਆਇਆ। ਸੱਤਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ, ਉਹਨਾਂ ਦਾ ਮਹੱਲਾ ਵੀ ਨਹੀਂ ਆਇਆ। ਅੱਠਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ, ਉਹਨਾਂ ਦਾ ਮਹੱਲਾ ਵੀ ਨਹੀਂ ਆਇਆ। ਹੁਣ ਨੌਵੇਂ ਪਾਤਸ਼ਾਹ ਦੀ ਬਾਣੀ ਹੈ, ਹੁਣ ਹੋਣਾ ਤਾਂ ਇਹ ਚਾਹੀਦਾ ਸੀ, ਉੱਥੇ ਲਿਖਿਆ ਹੋਣਾ ਚਾਹੀਦਾ ਸੀ ਮਹੱਲਾ ਛੇਵਾਂ, ਪਰ ਹਜ਼ੂਰ ਨੇ ਨਹੀਂ ਲਿਖਿਆ। ਇਹਦਾ ਮਤਲਬ ਜਿਹੜੀ ਜੋਤ ਹੈ ਉਹ ਹੁਣ ਨੌਵੇਂ ਸਾਹਿਬ ਕੋਲ ਚਲੇ ਗਈ ਅਤੇ ਨੌਵੇਂ ਸਾਹਿਬ ਦੇ ਅੰਦਰ ਜੋਤ ਵਰਤਦੀ ਹੈ। ਜਿਹੜੇ ਵਿੱਚ ਤਿੰਨ ਗੁਰੂ ਨੇ ਉਹਨਾਂ ਦੇ ਵਿੱਚੋਂ ਦੀ ਜੋਤ ਹੋ ਕੇ ਆਈ। ਸਿੱਖਾ ਕਦੇ ਭੁਲੇਖੇ ਵਿੱਚ ਨਾ ਪੈ ਜਾਈ, ਹੈਡਿੰਗਾਂ ਨੂੰ ਪੜ੍ਹ ਕੇ ਦੇਖ, ਤੇਰੀ ਜ਼ਿੰਦਗੀ ਦੇ ਭੁਲੇਖੇ ਦੂਰ ਹੋ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ 66 ਮਹਿਲਾ ਨੌਵਾਂ ਪੜ੍ਹਨੇ ਹੈ ਤਾਂ ਪਤਾ ਲੱਗ ਜਾਂਦਾ ਮਹਿਲਾ ਨੌਵੇਂ ਦਾ ਅਰਥ ਹੈ ਵੀ ਇਹ ਉਹੀਓ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਜਿਹੜੀ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਅਤੇ ਹੁਣ ਨੌਵੇਂ ਥਾਂ ਦੇ ਉੱਤੇ ਹੈ ਅਤੇ ਉਹਨਾਂ ਮਹੱਲਾ ਨੌਵਾਂ ਲਿਖ ਕੇ ਸਪੱਸ਼ਟ ਕਰ ਦਿੱਤਾ। ਸਿੱਖਾ ਭੁਲੇਖਾ ਨਾ ਖਾਈ, ਇਹ ਉਹੀ ਉਹ ਸਤਿਗੁਰੂ ਹੈ। ਜੈ ਸ਼੍ਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬੋਲ ਨੇ। ਘਰ ਤੀਜਾ ਅਤੇ ਤੀਜੇ ਘਰ ਵਿੱਚ ਇਹ ਅੰਮ੍ਰਿਤਮਈ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਦੋ ਪਦੇ, ਇਹ ਸ਼ਬਦ ਦੇ ਦੋ ਹਿੱਸੇ ਨੇ, ਦੋ ਪਹਿਰੇ ਨੇ, ਦੋ ਪਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸ਼ਬਦ ਸਤਿਗੁਰ ਜੀ ਦੀ ਬਾਣੀ ਵਿੱਚ 567 ਵਾਰੀ ਆਇਆ। ਪਰਮੇਸ਼ਰ ਇੱਕ ਹੈ, ਸਰਬ ਜਗ੍ਹਾ ਵਿਆਪਕ ਹੈ, ਮਤਾਂ ਕਿਤੇ ਭੁੱਲਿਆ ਹੋਇਆ ਕਿਸੇ ਨੇ ਮਗਰ ਲੱਗ ਜਾਈ। ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਤੈਨੂੰ ਰੱਬ ਨਹੀਂ ਜੇ ਮਿਲਣਾ। ਸਤਿਗੁਰ ਪ੍ਰਸਾਦ ਦਾ ਅਰਥ ਹੁੰਦਾ ਗੁਰੂ ਦੀ ਕਿਰਪਾ ਦੇ ਨਾਲ ਹੀ, ਮਾਲਕ ਦੀ ਰਹਿਮਤ ਦੇ ਨਾਲ ਹੀ ਇਹ ਤੈਨੂੰ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ ਜੀ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਸੰਦੇਸਰੋ ਸ਼ਬਦ ਦਾ ਅਰਥ ਹੁੰਦਾ ਸੁਨੇਹਾ ਦੇਣਾ। ਹੇ ਭਲੀਏ, ਹੇ ਸੁਹਾਗਵਤੀ ਇਸਤਰੀਏ, ਹੇ ਮੇਰੀ ਸਹੇਲੀਏ, ਮੈਨੂੰ ਇੱਕ ਸੁਨੇਹਾ ਦੇ, ਮੈਨੂੰ ਇੱਕ ਗੱਲ ਦੱਸ, ਮੈਨੂੰ ਇੱਕ ਗੱਲ ਬੁਝਾ, ਮੈਨੂੰ ਇੱਕ ਸੋਚੀ ਦੇ। ਉਹ ਕਿਹੜੀ? ਭਈ ਮੇਰਾ ਮਾਲਕ, ਮੇਰਾ ਪਤੀ, ਮੇਰਾ ਪ੍ਰਿਆ, ਮੇਰਾ ਮਾਲਕ, ਮੇਰਾ ਨਿਰੰਕਾਰ, ਉਹ ਕਿਹੋ ਜਿਹਾ? ਇੱਕ ਪਲ ਮੈਂ ਰੁਕਣ ਲੱਗਾ ਫਿਰ ਦੁਬਾਰੇ। ਧਰਮ ਦੀ ਦੁਨੀਆ ਅਸਲ ਵਿੱਚ ਇਹਦੇ ਵਾਸਤੇ ਸੀ, ਧਰਮ ਦੀ ਦੁਨੀਆ ਤਾਂ ਇਸ ਵਾਸਤੇ ਸੀ ਭਈ ਮੈਂ ਆ ਕੇ ਪੁੱਛਦਾ ਮੇਰਾ ਰੱਬ ਕਿਹੋ ਜਿਹਾ। ਧਰਮ ਦੀ ਦੁਨੀਆ ਤਾਂ ਇਸ ਵਾਸਤੇ ਸੀ ਮੈਂ ਪੁੱਛਦਾ ਆ ਕੇ ਮੈਂ ਰੱਬ ਨੂੰ ਕਿਵੇਂ ਮਿਲ ਸਕਦਾ। ਧਰਮ ਦੀ ਦੁਨੀਆ ਤਾਂ ਇਸ ਵਾਸਤੇ ਸੀ ਮੈਂ ਮਾਲਕ ਦੇ ਚਰਨਾਂ ਵਿੱਚ ਆ ਕੇ ਗੁਰੂ ਦਾ ਲੜ ਪਕੜ ਕੇ ਗੱਲ ਪੁੱਛਦਾ, ਮੇਰੇ ਔਗਣਾਂ 'ਤੇ ਪਰਦਾ ਪਾ ਕੇ ਮੈਨੂੰ ਮੇਰੇ ਮਾਲਕ ਪ੍ਰਭੂ ਨਿਰੰਕਾਰ ਨਾਲ ਮਿਲਾਪ ਕਿਵੇਂ ਹੋ ਸਕਦਾ? ਪਰ ਖਿਆਲ ਕਰਿਓ, ਅਸੀਂ ਬਹੁਤੀ ਵਾਰੀ ਜਿਹੜੇ ਵੀ ਧਾਰਮਿਕ ਦੁਨੀਆ ਵਿੱਚ ਆਉਂਦੇ ਹੈ, ਬਹੁਤਾਤ ਲੋਕ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਜ਼ਿੰਦਗੀ ਭਰ ਵਿੱਚ ਬਹੁਤ ਕੁਝ ਮੰਗਦੇ ਰਹਿੰਦੇ ਨੇ ਪਰ ਆਪਣੇ ਪਿਆਰੇ ਦੇ ਮਿਲਾਪ ਦੀ ਗੱਲ ਕਦੇ ਨਹੀਂ ਕਰਦੇ। ਤਿੰਨ ਤਰ੍ਹਾਂ ਦੀਆਂ ਅਰਦਾਸਾਂ ਗੁਰੂ ਕੀ ਬਾਣੀ ਵਿੱਚ ਅੰਕਿਤ ਨੇ। ਜਿਹੜੀ ਪਹਿਲੀ ਅਰਦਾਸ ਹੈ ਉਹ ਅਰਦਾਸ ਹੈ ਦੁਨੀਆ ਦੇ ਪਦਾਰਥਾਂ ਲਈ, ਕਿਉਂਕਿ ਮੈਂ ਦੁਨੀਆ ਵਿੱਚ ਜਿਉਂਦਾ ਅਤੇ ਮੈਨੂੰ ਤਾਂ ਦੁਨੀਆ ਦੀ ਉਹ ਸੋਝੀ ਹੈ, ਮੈਂ ਦੁਨੀਆ ਦੇ ਪਦਾਰਥ ਮੰਗ ਲਏ। ਇਹ ਸ਼ਬਦ ਭਗਤ ਧੰਨਾ ਜੀ ਦੇ ਬਚਨਾਂ ਵਿੱਚ ਅਤੇ ਭਗਤ ਕਬੀਰ ਸਾਹਿਬ ਦੇ ਬਚਨਾਂ ਵਿੱਚ ਕਈ ਵਾਰੀ ਤੁਸੀਂ ਅਰਦਾਸ ਪੜ੍ਹਦੇ ਹੋ। ਹਜ਼ੂਰ ਆਖਦੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ, ਦਾਲ ਸੀਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗੋ ਪੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ, ਕਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇੱਕ ਤਾਂ ਇਹ ਅਰਦਾਸ ਹੈ ਮੈਂ ਸਿਰਫ ਦੁਨਿਆਵੀ ਪਦਾਰਥਾਂ ਦੀ ਖਾਤਰ ਹਜੇ ਮੰਗ ਕਰਨਾ, ਮੇਰਾ ਮਨ ਇਸ ਤੋਂ ਅੱਗੇ ਨਹੀਂ ਗਿਆ, ਪਰ ਜਦੋਂ ਦੁਨਿਆਵੀ ਪਦਾਰਥਾਂ ਵਿੱਚ ਵਿਚਰਦਿਆਂ ਹੋਇਆਂ ਮੈਨੂੰ ਦੇਖਿਆ, ਮੇਰੇ ਮਨ ਨੇ ਇੱਕ ਗੱਲ ਸੋਚੀ, ਕਹਿਣ ਲੱਗੇ ਸਿਰਣਾ ਦੁਨੀਆ ਦੇ ਪਦਾਰਥ ਤਾਂ ਬਹੁਤ ਨੇ ਪਰ ਤੇਰਾ ਗੁਰੂ ਤੈਨੂੰ ਇੱਕ ਸੁਨੇਹਾ ਦਿੰਦਾ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਫਿਰ ਜਦੋਂ ਚਪੇੜ ਵੱਜੀ ਮੁੜ ਕੇ ਗੁਰੂ ਚਰਨਾਂ ਵਿੱਚ ਆਇਆ, ਫਿਰ ਅਰਦਾਸ ਕਰਨ ਲੱਗਾ, ਇਹ ਦੂਜੀ ਅਰਦਾਸ ਹੈ। ਜਦੋਂ ਅਰਦਾਸ ਕਰਨ ਲੱਗਾ, ਸਾਈਆਂ ਇੱਕ ਮੇਰੇ 'ਤੇ ਕਿਰਪਾ ਕਰ, ਰਹਿਮਤ ਕਰ, ਮਾਈ ਮਨ ਮੇਰੋ ਬਸ ਨਾਹੇ ਨਿਸ ਬਾਸਰ ਵਿਖਿਆ ਨੂੰ ਕੋ ਧਾਵਤ ਕਹਿ ਬਿਤ ਰੋਕੋ ਤਾਂ ਇਹ ਦੂਜੀ ਅਰਦਾਸ ਹੈ। ਫਿਰ ਜਦੋਂ ਦੂਜੀ ਅਰਦਾਸ ਵਿੱਚੋਂ ਵੀ ਬੰਦੇ ਦਾ ਮਨ ਗੁਰੂ ਚਰਨਾਂ ਵਿੱਚ ਜੁੜ ਜਾਂਦਾ, ਫਿਰ ਇੱਕ ਤੀਜੀ ਅਰਦਾਸ ਹੈ, ਉਸ ਦਿਨ ਆ ਕੇ ਬੇਨਤੀ ਕਰਦਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ। ਮਾਲਕ ਮੈਨੂੰ ਹੁਣ ਤਾਂ ਕੁਝ ਵੀ ਨਹੀਂ ਚਾਹੀਦਾ, ਹੁਣ ਮੈਨੂੰ ਤੇਰਾ ਪਿਆਰ ਚਾਹੀਦਾ, ਹੁਣ ਮੈਨੂੰ ਤੇਰੀ ਪ੍ਰੀਤ ਚਾਹੀਦੀ ਹੈ। ਅੱਜ ਮੈਂ ਤੇਰੇ ਕੋਲ ਬੈਠ ਕੇ ਰੱਬ ਦੀਆਂ ਗੱਲਾਂ ਕਰਨ ਵਾਸਤੇ ਆਇਆ, ਮੇਰਾ ਦਿਆ ਸਾਈਆਂ ਮੇਰਾ ਲੜ ਪਕੜ, ਮੈਨੂੰ ਆਪਣੇ ਚਰਨਾਂ ਵਿੱਚ ਜੋੜ। ਹੇ ਸਹੇਲੀਏ, ਹੇ ਮੇਰੀ ਸਖੀ ਸਹੇਲੀਏ, ਹੇ ਮੇਰੀ ਪਿਆਰੀ ਭੈਣੇ, ਮੈਨੂੰ ਇੱਕ ਗੱਲ ਸਮਝਾ, ਮੇਰਾ ਪਿਆਰਾ ਕਿਹੋ ਜਿਹਾ, ਮੈਨੂੰ ਮੇਰੇ ਪਿਆਰੇ ਦਾ ਸੁਨੇਹਾ ਦੇ। ਆਪਾਂ ਬੈਠ ਕੇ ਗੱਲਾਂ ਕਰੀਏ, ਆਪਾਂ ਰੱਬ ਦੀਆਂ ਬਾਤਾਂ ਪਾਈਏ, ਆਪਾਂ ਨਿਰੰਕਾਰ ਦੇ ਚਰਨਾਂ ਵਿੱਚ ਜੁੜੀਏ, ਮੈਨੂੰ ਉਹਦੇ ਬਾਰੇ ਸਮਝਾਓ ਜੀ।
ਬੇਸਮ ਭਾਈ ਮੈਂ ਬਹੁ ਵਿਦ ਸੁਣਤੇ ਕਹੋ ਸੁਹਾਗਣ ਸਹੀਓ।
ਸਹੀਓ ਦਾ ਅਰਥ ਹੁੰਦਾ ਸਹੇਲੀਓ, ਸੁਹਾਗਣ ਦਾ ਅਰਥ ਹੁੰਦਾ ਜਿਹਨੇ ਆਪਣੇ ਪਤੀ ਦੇ ਪਿਆਰ ਨੂੰ ਹਾਸਲ ਕਰ ਲਿਆ। ਹੇ ਆਪਣੇ ਪਤੀ ਦੇ ਪਿਆਰ ਨੂੰ ਹਾਸਲ ਕਰਨ ਵਾਲੀ ਸੁਹਾਗਵਤੀਏ, ਸੁਹਾਗਵਤੀ ਸਹੇਲੀਏ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ। ਮੈਂ ਆਪਣੇ ਪਤੀ ਦੀਆਂ ਗੱਲਾਂ ਬੜੀਆਂ ਸੁਣੀਆਂ ਨੇ, ਮੈਂ ਬਿਸਮਾਦ ਹੋ ਗਈ ਹੈ, ਮੈਂ ਬਿਸਮ ਅਵਸਥਾ ਵਿੱਚ ਚਲੇ ਗਈ ਹੈ, ਅਤੇ ਮੇਰਾ ਵੀ ਜੀ ਕਰਦਾ ਮੈਂ ਆਪਣੇ ਪਿਆਰੇ ਨੂੰ ਮਿਲਾਂ, ਮੈਂ ਆਪਣੇ ਪ੍ਰੀਤਮ ਨੂੰ ਮਿਲਾਂ। ਮੈਨੂੰ ਦੱਸ, ਮੇਰੇ ਅੰਦਰ ਇਹ ਸੋਝੀ ਪਾ, ਮੈਨੂੰ ਸੱਚ ਬੁਝਾਈ, ਮੈਨੂੰ ਸਭ ਕੁਝ ਸੱਚ ਦੱਸੀ, ਮੇਰੇ ਪਿਆਰੇ ਦਾ ਮਿਲਾਪ ਕਿਵੇਂ ਹੋ ਸਕਦਾ, ਮੇਰੇ ਸਾਈਂ ਦੀ ਪ੍ਰੀਤ ਕਿਵੇਂ ਪੈਦਾ ਹੋ ਸਕਦੀ ਹੈ। ਇੱਕ ਪਲ ਮੈਂ ਫਿਰ ਬੇਨਤੀ ਕਰਨ ਲੱਗਾ, ਜਿਹਨੇ ਆਪਣੀ ਜ਼ਿੰਦਗੀ ਦੇ ਅੰਦਰ, ਮੈਂ ਮੁੱਢੋਂ ਇੱਕ ਗੱਲ ਲਵਾਂ, ਥੋੜ੍ਹੀ ਜਿਹੀ ਸੌਖੀ ਸਮਝਣੀ ਹੋ ਜਾਏਗੀ। ਜਦੋਂ ਕਦੇ ਬੱਚੀ ਜਵਾਨ ਹੁੰਦੀ ਹੈ, ਉਹ ਮਾਤਾ ਪਿਤਾ ਇਕੱਠੇ ਹੋ ਕੇ ਅਤੇ ਸਾਰੇ ਪਰਿਵਾਰ ਇਕੱਠੇ ਹੋ ਕੇ ਆਪਣੇ ਵੱਲੋਂ ਕੁਝ ਇੱਕ ਦਾਤਾਂ ਬੱਚੀ ਨੂੰ ਦੇ ਕੇ ਅਤੇ ਉਹਨੂੰ ਸਹੁਰੇ ਘਰ ਤੋੜਦੇ ਨੇ, ਇਹ ਗੱਲ ਵੱਖਰੀ ਵੀ, ਅੱਜ ਇਹਦਾ ਨਾਂ ਦਾਜ ਬਣ ਗਿਆ, ਪਰ ਪੁਰਾਣੇ ਸਮੇਂ 'ਚ ਇਹਦੀ ਰੀਤ ਕੁਝ ਹੋਰ ਸੀ। ਉਹ ਦਾਤਾਂ ਦੇ ਕੇ ਇਸ ਲਈ ਤੋੜਦੇ ਸਨ ਵੀ ਧੀਏ ਕਿਤੇ ਇਹ ਨਾ ਹੋਵੇ ਤੂੰ ਜ਼ਿੰਦਗੀ ਦੀਆਂ ਦਾਤਾਂ ਹੀ ਇਕੱਠੀਆਂ ਕਰਦੀ ਰਵੇ, ਤੈਨੂੰ ਤੇਰੇ ਪਤੀ ਕੋਲ ਬੈਠਣ ਦਾ ਮੌਕਾ ਹੀ ਨਾ ਮਿਲੇ, ਕਿਤੇ ਐਸਾ ਨਾ ਹੋਵੇ। ਤਾਂ ਕਰਕੇ ਉਹ ਲੋੜੀਂਦੀਆਂ ਵਸਤੂਆਂ ਸ਼ੁਰੂਆਤੀ ਜੀਵਨ ਦੀਆਂ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆਪਸ ਵਿੱਚ ਹੀ ਵਿਆਹ ਸ਼ਾਦੀ ਕਰਦੇ ਆ, ਉਹ ਕੁਝ ਦਾਤਾਂ ਆਪਣੇ ਉਸ ਬੱਚੀ ਨੂੰ ਦੇ ਕੇ ਤੋਰਦਿਆ ਕਰਦੇ ਸਨ ਵੀ ਤਾਂ ਕਿ ਤੈਨੂੰ ਤੇਰੇ ਪਤੀ ਕੋਲ ਬੈਠਣ ਦਾ ਮੌਕਾ ਮਿਲ ਜਾਏ, ਤੂੰ ਦਾਤਾਂ ਵਿੱਚ ਹੀ ਲਾਉਣ ਜੀ ਰਵੇ, ਤੈਨੂੰ ਤੇਰੇ ਪਤੀ ਦਾ ਸਨੇਹ ਪਿਆਰ ਮਿਲ ਜਾਏ। ਪਰ ਵਕਤ ਆਇਆ ਜੇ ਕੋਈ ਇਸਤਰੀ ਕੇਵਲ ਉਹਨਾਂ ਦਾਤਾਂ ਨਾਲ ਹੀ ਪਿਆਰ ਕਰਨ ਲੱਗ ਜਾਏ ਤਾਂ ਪਤੀ ਨੂੰ ਛੱਡ ਬੈਠੇ। ਹਜ਼ੂਰ ਆਖਦੇ ਨੇ, ਕਹਿਣ ਲੱਗੇ ਫਿਰ ਸੱਚ ਕਰਕੇ ਜਾਣੇ ਹੋ, ਉਹਨੂੰ ਕੁਛ ਸੱਚੀ ਨੇਕ ਇਸਤਰੀ ਧੀ ਨਹੀਂ ਕਹੇਗਾ, ਉਹਨੂੰ ਸਾਰੇ ਕਹਿਣਗੇ ਭਲੀਏ ਤੂੰ ਪ੍ਰਵਾਨਗੀ ਨਹੀਂ ਹਾਸਲ ਕਰ ਸਕਦੀ। ਕਿਉਂ? ਕਿਉਂਕਿ ਤੈਨੂੰ ਦਾਤਾਂ ਨਾਲ ਤਾਂ ਪਿਆਰ ਹੈ ਪਰ ਤੈਨੂੰ ਤੇਰੇ ਪਤੀ ਨਾਲ ਪਿਆਰ ਨਹੀਂ ਹੈ। ਗੁਰਬਾਣੀ ਵਿੱਚੋਂ ਹੀ ਉਦਾਹਰਨਾਂ ਦੇਣੀਆਂ ਚਾਹੁੰਦੇ, ਹਜ਼ੂਰ ਨੇ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ, ਸੋਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀ ਹੱਥ ਤੇ ਸਕੰਤ ਨਾ ਬੈਠੀ ਪਾਸ ਜੀਓ। ਮੈਂ ਤੇ ਪਤੀ ਦੀਆਂ ਚੀਜ਼ਾਂ ਨਾਲ ਹੀ ਪਿਆਰ ਕਰਦੀ ਰਹੀ, ਮੈਂ ਉਹ ਕਮਲੀ ਸਾਂ ਜਿਹਨੇ ਆਪਣੇ ਪਤੀ ਨਾਲ ਪਿਆਰ ਨਹੀਂ ਕੀਤਾ ਤੇ ਕੇਵਲ ਦਾਤਾਂ ਨਾਲ ਹੀ ਪਿਆਰ ਕਰਦੀ ਰਹੀ। ਮੈਨੂੰ ਭੁੱਲ ਗਈ ਇਹ ਗੱਲ ਵੀ ਪਤੀ ਦੇ ਘਰ ਵਿੱਚ ਭਲੀਏ ਦਾਤਾਂ ਤੇ ਸਾਰੀਆਂ ਤੇਰੇ ਮਗਰ ਆ ਜਾਣੀਆਂ ਨੇ ਜੇ ਤੇਰਾ ਪਤੀ ਨਾਲ ਪਿਆਰ ਬਣ ਗਿਆ, ਪਰ ਮੈਂ ਪਿਆਰ ਹੀ ਦਾਤਾਂ ਨਾਲ ਪਾ ਬੈਠੀ, ਮੇਰਾ ਪਤੀ ਤੇ ਮੇਰੇ ਕੋਲੋਂ ਚਲਾ ਗਿਆ, ਮੈਂ ਹੁਣ ਇਕੱਲੀ ਆਪਣੇ ਜੀਵਨ ਵਿੱਚ ਦਰਦੀ ਆਪਣਾ ਜੀਵਨ ਗੁਜ਼ਾਰਦੀਆਂ ਦੁੱਖਾਂ ਭਰਿਆ। ਦੁਹਾਗਣੀ ਕਹਾਉਣੀ ਹੈ ਪਰ ਯਾਦ ਰੱਖੋ ਜੇ ਮੈਂ ਆਪਣੇ ਪਤੀ ਦੀਆਂ ਦਾਤਾਂ ਨਾਲ ਪਿਆਰ ਕਰਕੇ ਪਤੀ ਨੂੰ ਛੱਡ ਬੈਠੀ ਹੋਈ ਹੈ। ਇਹੋ ਜਿਹੀ ਅਵਸਥਾ ਸਾਡੇ ਲੋਕਾਂ ਲਈ ਬਣੀ ਹੋਈ ਹੈ, ਮੈਨੂੰ ਮਾਫ਼ ਕਰਿਓ ਜੀ। ਅੱਜ ਕੋਈ ਰੱਬੀ ਬਾਣੀ ਪੜ੍ਹਦਾ ਉਹ ਚਾਹਤ ਇਹ ਰੱਖਦਾ, ਚਾਹਤ ਇਹ ਰੱਖਦਾ ਵੀ ਮੈਂ ਦੁਨਿਆਵੀ ਦਾਤਾਂ ਵਿੱਚ ਰੱਖ ਕੇ ਮੈਨੂੰ ਆਹ ਦਾਤ ਮਿਲੇ ਅਤੇ ਮੈਂ ਬਾਣੀ ਪੜ੍ਹਾਂ। ਸਵਾਰਥੀ ਲੋਕਾਂ ਨੇ ਸਾਨੂੰ ਐਡਾ ਦੂਰ ਕਰ ਦਿੱਤਾ, ਸ਼ਰਧਾ ਪੂਰਨ ਗੁੱਟ ਕੇ ਛਾਪ ਦਿੱਤੇ, ਦੁੱਖ ਪੰਜਨੀ ਗੁਟਕੇ ਛਾਪ ਦਿੱਤੇ। ਜਿਹੜੇ ਗੁਟਕੇ ਵਿੱਚੋਂ ਤੂੰ ਇਹ ਪੜ੍ਹਨਾ ਸੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਲ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜਿਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਤੇਰਾ ਮਨ ਗੁਰੂ ਲਈ ਲੋਚਦਾ, ਪਰ ਤੇਰਾ ਮਨ ਤੇ ਪਦਾਰਥਾਂ ਲਈ ਲੋਚਦਾ ਹੈ। ਜੇ ਤੇਰਾ ਮਨ ਪਦਾਰਥਾਂ ਲਈ ਲੋਚਦਾ ਤਾਂ ਚੇਤਾ ਰੱਖੀ ਛੇਵੇਂ ਪਾਤਸ਼ਾਹ ਦਾ ਪੁਰਬ ਨਿਕਲ ਕੇ ਗਿਆ। ਮੈਂ ਉਹਦੀਆਂ ਉਦਾਹਰਨਾਂ ਬਹੁਤੀਆਂ ਦੇਣੀਆਂ ਚਾਹੁੰਦਾ। ਸ਼੍ਰੀ ਹਰਗੋਬਿੰਦਪੁਰਾ ਤੁਹਾਡੇ ਤੋਂ ਦੂਰ ਨਹੀਂ ਹੈ। ਹਜ਼ੂਰ ਨੇ ਬਚਨ ਆਖੇ, ਅੱਜ ਕੋਈ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਸਕਦਾ? ਸਾਖੀਆਂ ਤੁਹਾਨੂੰ ਯਾਦ ਨੇ, ਮੈਂ ਤਾਂ ਵਿਚਲੀ ਸਿੱਖਿਆ ਦੀ ਉਹ ਗੱਲ ਕਰਨੀ ਹੈ। ਗੁਰੂ ਚਰਨਾਂ ਵਿੱਚ ਚੌਂਕੜਾ ਮਾਰ ਕੇ ਬੈਠ ਗਿਆ ਭਾਈ ਗੋਪਾਲਾ। ਰੱਬੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹ ਜਦੋਂ ਆਖਰੀ ਬਚਨਾਂ 'ਤੇ ਪਹੁੰਚਿਆ, ਮਨ ਵਿੱਚ ਤਾਂ ਹੀ ਜਾਗ ਪਈ, ਹੁਣ ਕਿੱਥੇ ਤਾਂ ਜਪਜੀ ਸਾਹਿਬ ਨੇ ਉੱਥੇ ਲੈ ਕੇ ਜਾਣਾ ਸੀ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕੱਠੈ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ। ਸਾਰਾ ਸ਼ਬਦ ਤੁਸੀਂ ਜਾਣਦੇ ਹੋ, ਮੈਂ ਸਮਾਂ ਬਚਾਉਣਾ ਚਾਹੁੰਦਾ। ਹੁਣ ਕਿੱਥੇ ਤਾਂ ਇਸ ਅਵਸਥਾ ਵਿੱਚ ਲੈ ਕੇ ਜਾਣਾ ਸੀ ਜਪਜੀ ਸਾਹਿਬ ਨੇ, ਕਿੱਥੇ ਇਹ ਅਵਸਥਾ ਬਣ ਗਈ। ਆਖਰੀ ਸ਼ਬਦ ਸਲੋਕ ਪੜ੍ਹਿਆ ਅਤੇ ਮਨ ਵਿੱਚ ਤੰਗ ਲੱਗ ਗਈ। ਮਨਾ ਜੇ ਗੁਰੂ ਨੇ ਕਿਹਾ ਭਾਈ ਸਿੱਖਾ ਤੈਨੂੰ ਕੀ ਚਾਹੀਦਾ, ਫੈਸਲਾ ਤਾਂ ਕਰ ਲੈ ਭਲਿਆ। ਉਸ ਵੇਲੇ ਫੈਸਲਾ ਕਰਨਾ ਔਖਾ ਹੋ ਜਾਏਗਾ, ਫੈਸਲਾ ਕਰ ਲਿਆ। ਮੈਂ ਗੁਰੂ ਨੂੰ ਕਹਾਂਗਾ ਮੈਨੂੰ ਇੱਕ ਘੋੜਾ ਦੇ ਦਿਓ। ਜੋ ਸਮਾਪਤੀ ਹੋਈ, ਸਾਹਿਬਾਂ ਉਹਦੇ ਚਿਹਰੇ ਦੇ ਅੱਖਰ ਪੜ੍ਹ ਲਏ। ਇਹਨੂੰ ਜਪਜੀ ਸਾਹਿਬ ਪੜ੍ਹ ਕੇ ਵੀ ਦਾਤਿਆਂ ਨਾਲ ਪਿਆਰ ਨਹੀਂ ਬਣਿਆ, ਇਹ ਸਿਰਫ ਦਾਤਾਂ ਵਿੱਚ ਹੀ ਉਲਝਿਆ ਹੋਇਆ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਉਣ ਵਾਲੇ ਸਿੱਖਾ, ਇਹ ਸਾਖੀ ਤੋਂ ਸਿੱਖਿਆ ਲੈ, ਬਾਣੀ ਪੜ੍ਹ, ਪਰ ਬਾਣੀ ਪੜ੍ਹ ਕੇ ਕਦੇ ਗੁਰੂ ਨੂੰ ਕਹਿ ਉਹ ਮੇਰੇ ਸੱਚੇ ਪਾਤਸ਼ਾਹ, ਮੈਂ ਜੋ ਕੁਝ ਮੈਨੂੰ ਚੰਗਾ ਲੱਗਦਾ ਸੀ ਉਹ ਮੈਂ ਸਭ ਕੁਝ ਮੰਗ ਲਿਆ, ਪਰ ਅੱਜ ਮੈਂ ਤੇਰੇ ਦਰ ਤੋਂ ਉਹ ਕੁਝ ਲੈਣ ਆਇਆ। ਝੋਲੀ ਅੱਡ ਕੇ ਮੰਗਣ ਅੱਜ ਵੀ ਆਇਆ, ਪਰ ਅੱਜ ਮੈਂ ਉਹ ਕੁਝ ਮੰਗਣ ਆਇਆ ਦਾਤਿਆ, ਜੋ ਮੈਨੂੰ ਚੰਗਾ ਲੱਗਦਾ ਮੈਂ ਸਭ ਕੁਝ ਮੰਗ ਲਿਆ। ਅੱਜ ਮੈਂ ਤੇਰੇ ਦਰ 'ਤੇ ਝੋਲੀ ਅੱਡ ਕੇ ਆਇਆ, ਜੋ ਤੈਨੂੰ ਚੰਗਾ ਲੱਗਦਾ ਅੱਜ ਮੇਰੀ ਝੋਲੀ ਵਿੱਚ ਉਹ ਪਾ ਕੇ ਤੋਰ। ਅੱਜ ਮੇਰੀ ਝੋਲੀ ਵਿੱਚ ਉਹ ਪਾ ਕੇ ਤੋਰੀ ਸਾਹਿਬਾ, ਜੋ ਤੈਨੂੰ ਚੰਗਾ ਲੱਗਦਾ। ਯਕੀਨ ਕਰਕੇ ਜਾਣਿਓ ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ। ਨਾਨਕ ਸਾਕਰ ਮਾਤ ਸਾਹਿਬ ਤੁੱਠਾ ਜੋ ਮਿਲੇ, ਫਿਰ ਜੋ ਗੁਰੂ ਦੇਵੇਗਾ ਨਾ, ਗੁਰੂ 'ਤੇ ਆਪਣੀ ਬੁੱਕਲ ਵਿੱਚ ਬਿਠਾ ਲਏਗਾ, ਗੁਰੂ 'ਤੇ ਆਪਣੇ ਦਰ 'ਤੇ ਬਿਠਾ ਲਏਗਾ, ਗੁਰੂ 'ਤੇ ਆਪਣੇ ਚਰਨਾਂ ਵਿੱਚ ਬਿਠਾ ਲਏਗਾ, ਗੁਰੂ 'ਤੇ ਆਪਣਾ ਰੂਪ ਬਣਾ ਲਏਗਾ। ਉਹਦੀ ਜ਼ਿੰਦਗੀ ਦੇ ਅੰਦਰ ਕਦੇ ਕੋਈ ਕਮੀ ਨਹੀਂ ਹੋਵੇਗੀ। ਉਹ ਮਨੁੱਖ ਗੁਰੂ ਚਰਨਾਂ ਵਿੱਚ ਜੁੜ ਕੇ ਆਪਣਾ ਜੀਵਨ ਪਵਿੱਤਰ ਸੁਹੇਲਾ ਕਰ ਲਵੇਗਾ। ਪਰ ਕਦੇ ਮੰਗ ਕੇ ਵੇਖ, ਗੁਰੂ ਕੋਲੋਂ ਇੱਕ ਛੋਟੀ ਜਿਹੀ ਗਾਥਾ ਹੋਰ ਕਹਿਣੀ ਹੈ। ਤੁਸੀਂ ਕਦੇ ਵਕਤ ਮਿਲਿਆ, ਮੈਂ ਹਰ ਵਾਰੀ ਤੁਹਾਨੂੰ ਬੇਨਤੀ ਕਰਨਾ, ਹਰ ਵਾਰੀ ਬੇਨਤੀ ਕਰਨਾ, ਕਦੇ ਕਦਾਈ ਵਕਤ ਮਿਲਦਾ ਤਾਂ ਗੁਰੂ ਦੇ ਅਸਥਾਨਾਂ 'ਤੇ ਜਾਇਆ ਕਰੋ। ਜੀਵਨ ਵਿੱਚ ਝੋੜਾ ਮਿਲੇਗਾ, ਸੱਚ ਨੂੰ ਕਮਾਉਣ ਦੀ ਪ੍ਰੇਰਨਾ ਜਾਗੇਗੀ। ਗਵਾਲੀਅਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕੈਦ ਕਰ ਦਿੱਤਾ ਗਿਆ। ਜਹਾਂਗੀਰ ਬਾਦਸ਼ਾਹ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਅਤੇ ਉਹ ਉੱਥੋਂ ਤੁਰਿਆ। ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਹਾਈ ਦੇ ਹੁਕਮ ਉਹਨੇ ਭੇਜ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਰਿਹਾਈ ਹੋ ਗਈ। ਹੁਣ ਜਦੋਂ ਗੁਰਦੇਵ ਸੱਚੇ ਪਾਤਸ਼ਾਹ ਗਵਾਲੀਅਰ ਵਿੱਚ ਸਨ ਤਾਂ ਉਦੋਂ ਬਾਬਾ ਬੁੱਢਾ ਜੀ ਵਰਗੇ ਅਤੇ ਮਹਾਨ ਗੁਰੂ ਕੇ ਸਿੱਖ ਉੱਥੇ ਜਾਇਆ ਕਰਦੇ ਸਨ। ਤੁਸੀਂ ਕਦੇ ਨਕਸ਼ੇ ਵਿੱਚੋਂ ਵੇਖਿਓ, ਆਗਰਾ ਦਿੱਲੀ ਤੋਂ ਅੱਗੇ ਆਗਰਾ, ਆਗਰੇ ਤੋਂ ਅੱਗੇ ਗਵਾਲੀਅਰ ਹੈ। ਅਤੇ ਜਦੋਂ ਆਗਰੇ ਦੇ ਵਿੱਚੋਂ ਦੀ ਲੰਘ ਕੇ ਜਾਣਾ, ਉਦੋਂ ਗੁਰੂ ਕੇ ਸਿੱਖਾਂ ਨੇ ਲੰਗਰ ਪ੍ਰਸ਼ਾਦ ਪਾਣੀ ਪ੍ਰਬੰਧ ਕਰਨਾ ਅਤੇ ਗੁਰੂ ਦੇ ਘਰ ਦੀ ਬੜੀ ਚਰਚਾ ਹੋਣੀ। ਇੱਕ ਗਰੀਬੜਾ ਜਿਹਾ ਸਿੱਖ, ਉਹਦਾ ਘਰ ਇੱਕ ਨਿੱਕੀ ਜਿਹੀ ਝੁੱਗੀ, ਉਹ ਆਪਣੇ ਬੱਚੇ ਪਰਿਵਾਰ ਪਾਲ ਰਿਹਾ, ਉਹਦੀ ਨਿੱਕੀ ਜਿਹੀ ਕਿਰਤ ਹੈ, ਸਵੇਰ ਤੋਂ ਸ਼ਾਮ ਤੱਕ ਕਿਰਤ ਕਮਾਉਂਦਾ ਅਤੇ ਆਪਣੇ ਬੱਚਿਆਂ ਨੂੰ ਪਾਲਦਾ। ਉਹਨੇ ਵੀ ਗੱਲ ਸੁਣੀ ਵੀ ਮੇਰਾ ਗਰੀਬ ਨਿਵਾਸ ਸਤਿਗੁਰੂ ਇਹੋ ਜਿਹਾ, ਉਹ ਕਿਤੇ ਮਿਹਰ ਦੀ ਨਜ਼ਰ ਕਰ ਦੇਵੇ, अमय दृष्ट शुभ करे हरे अग पाप सकल मल काम क्रोध अर लोभ मोह बस करे सबे बल सदा सुख मन बसे दुख संसारे खोबे गुर नाम नित दरियाओ जन्म हम कालक तोबे सो कौ तर गुर सेवी है एन सह सुभाए दर्शन परसे हैं गुरु के जन्म मरण दुख जाए उन्हें गुरु ने मालक दियाँ रहमतां उन्हें मन में भावना जागी कितने मैं भी योजे गुरु के दर्शन करा सुनदिया मन में लालसा जाग पई कह लगे भावें मेरा घर छोटा है भावें मेरी किरत छोटी है पर दातिया मेरे दिल में तेरा प्यार बहुत बड़ा है। ये भावना रख के मन में तांग रख के गुरु के दर्शन लिए बैठा है। तो आखिर वो वक्त आया जलों गुरदेव सच्चे पातशाह आगरे की धरती से जहांगीर बादशाह के समेत आ गए। एक पासे शमियाना लग्या होया जहांगीर बादशाह का दूजे पासे शमियाना लग्या होया गुरु हरगोबिंद साहब सच्चे पातशाह का। एक गरीबड़ा जा सिख तीन दिन बीत गए अज तीजा दिन है तो अज वो दोपहर कजे दे वक्त वो गुरु साहब के दर्शन लिए आया है। सिर ते काली पंड चुकी हुई है बोझे विच इक टका पाया होया है ते लैके ओ आ गया जेड़ा तंबू सामने आया उसे तंबू भी चला गया। जदों अंदर जान लगा सामने सेवादार खलोता है उन्हें आख्या भलिया कित्थे चले है कहन लगे भलिया तू कौन है पुछण वाला मेरे गुरु दे दर ते तां कोई पुछता ही नहीं है तू कौन है पुछण वाला। कहन लगे मेरी ड्यूटी है मैं ते पुछ के ही अंदर जान देंगा तू कौन है। कहन लगे मैं अपने मालक नूं मिलन चला है। कहन लगे आ हालत तेरी मालक नूं मिलन वाली है तू अपने कपड़े देख पसीने नाल भरे पए तेरे कोलों पसीने की बो आउंदी है तेरे हत्थां दे विचों ओह मैनू लगता नहीं कदे प्यार की गल पैदा हुई होवे तेरे ये खुलिए नूं वेख के मैनू लगता नहीं तू कदे मालक नूं मिलन आया होवे तेनू पता नहीं है रीत का तू काली पंड चुके कितने अंदर नूं लेके चले है। उन्हें बचन आखे कहन लगे नहीं भलिया मैं अपने प्यारे नूं मिलन चले हैं तेनू भुलेखा होवेगा तू वेखी जिन्हों तू कहने पसीना है ना उन्हें मैनू अंदर जान दे भाई उन्हू बदबू नहीं आनी उन्हू मेरे को दसा नौह की किरत कमाई की खुशबू आनी है। जिन्हों तू घा की पंड कहना वो घा की पंड नहीं है इहदे विचों गुरु नूं प्यार दिसेगा वह वेखी मेरी पंड किवें तरवा के मैनू प्यार करदा है। ये गल्लां पहरेदार नाल हजे हो ही रही ने अंदरों आवाज़ आई कहन लगे भलिया जे कोई एडे मान नाल आ रहा है तो उन्हू आ जाण दे अंदर तू क्यों इन्नियां सख्त पाबंदियां लाउना है। तो वह अंदर कहन दे उत्ते अंदर आ गया आया प्यार विच इन्ना भिज्जिया होया है उन्हें अपने बोझे विचों टका कढ़िया पैरां विच रख दिता पंड उतारी वह भी रख दिती ते हाथ जोड़ के अखां बंद करके सामने खलो गया ओ मेरा दिया साइया मेरा सिदक बड़ा कर देवी ओ मेरा दिया साइया मेरा संतोख बड़ा कर देवी। मन विच कई तरह दिया अरदासां करदा शब्द बोलदा जहांगीर बादशाह ये जदों वेख्या भी यह गलत थां दे उत्ते आ गया उन्हें ऐलान किया कह लगे भलिया सिखा तू किनू मिलन आया। कह लगे मैं दीन दुनी दे मालक सच्चे पातशाह गुरु हरगोबिंद साहब महाराज जी नूं। कह लगे फिर ये शमियाना ये तंबू छेवें पातशाह का नहीं है तू गलत थां ते आ गया उह तां नाल दे तंबू विच उहनां दा वासा है। हुण वेखिओ जे सिख दा सिदक आ सी सिखी असी तो अपने अपने धड़िया विच उलझे पए हैं गल नूं समझदे नहीं आ है सिखी। उन्हें उस वेले हाथ जोड़े कहन लगे भलिया गलती हो गई मैं गलत थां ते आ गया गलती हो गई। उन्हें अपना टका भी चुक लिया। जहांगीर बादशाह हैरान होया भई कोई एड्डी वड्डी जुरत करे किसे बादशाह दे सामने रखी हुई भेट चुक लवे उन्हें परवाना मनी टका चुक लिया। टका चुकिया ते घा दी पंड भी चुक लई घा दी पंड भी चुके जदों तुरन लगा तो उस वेले जहांगीर बादशाह ने बांह पकड़ ली, कहन लगे भलिया मनिया तू टका रखिया ते टका चुक लिया कोई गल नहीं, पर अज तक कदे किसी ने घा पेटा नहीं किया, घा ते तीला इहनू ते सब तो माड़ा गिणिया जांदा, नीवा गिणिया जांदा है, ते जे तू घा पेटा किया ही है ते घा चुकना ना, अज तू मैनू घा तो भी हल्का कर चलें। उन्हें आख्या भलिया तेनू घा लगता होगा, आ टका तेनू टका लगता होगा, यह टका तेनू टका लगता होगा, यह घा तेनू घा लगता होगा, यह तो बड़े प्यार दियां दातां ने, मैं तो अपने गुरु को चलिया। कहन लगे मैं तेरे को दात नहीं रखनी। और जहांगीर बादशाह कहन लग्या भलिया मैनू लगता है तेरे गुलिए तो, मैनू लगता है तेरिया गल्लां तो तेरे घर में बड़ी गरीबी है, ओ छाडो खेड़ा अज तू बादशाह दे सामने खलोता है, अज दस तेरे जिन्नी भार पंड दे मैं ओना भार तेनू अज धन दा बन के दे देंगा, तेरी सदा दी गरीबी धोती जाएगी, ते मैं जेड़े टके अज तेनू मैं देवांगा उहदे विचों पंज सत टके तू गुरु चरणा विच मत्था टेक देवी, मान नाल जाके मत्था टेकी तेरे घर विच कोई कमी नहीं रहेगी, तू मेरे बराबर आ भंड दा जिन्ना धन भार है तू मेरे कोलों लै जा। उस वेले सिख ने बड़ी प्यार दी नज़र नाल वेखिया, कहन लगे जहांगीर बादशाह तेरे वर्गे बादशाह ते कई बारी मिलते ने, कई बारी मिलते रहणगे, तेरे वर्गे ते कई बारी मिलते ने मिलते रहणगे, मैं घा रोज़ खुरच के ते घा दी पंड बना के बेचदा, कदे घा सस्ता बिक जांदा कदे घा महंगा बिक जांदा, अज जरा कु चार टके बहुता महंगा बिक जाएगा, पर जेड़ा घा दे बदले धन देन वाला है वो ते कल भी कोई आ जाएगा, जेड़ा धन इस घा दे बदले सिदक देन वाला है, जेड़ा घा दे बदले गलवकड़ी देन वाला है, जेड़ा घा दे बदले प्यार देन वाला है, जेड़ा घा दे बदले दुनिया दे सुख देन वाला है, जेड़ा घा दे बदले जिंदगी बदल देन वाला है, जेड़ा घा दे बदले देवते बना देन वाला है, जेड़ा घा दे बदले अपना रूप बना देन वाला, वो पहली बारी आया है मैनू ओदे दर्शन कर लेन दे, तेरे वर्गा ते फिर भी मिल जाएगा। ਆਪਾਂ ਸਮੇਂ ਨੂੰ ਬਚਾ ਲਈਏ, ਮੈਂ ਜਦੋਂ ਅੱਜ ਦੇ ਸਿੱਖ ਨੂੰ ਵੇਖ ਲੈ, ਸਿੱਖਾ ਲੋਕਾਂ ਦੀਆਂ ਨਜ਼ਰਾਂ ਵਿੱਚ ਤੂੰ ਕਾਹੀ ਹੋ ਸਕਦਾ, ਮੇਰੇ ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਚੰਗਾ ਸਿੱਖ ਬਣ ਜਾਏਗਾ, ਤੂੰ ਦਰ ਦਰ 'ਤੇ ਵਿਕਣਾ ਛੱਡ ਦੇ, ਤੂੰ ਆਪਣੀਆਂ ਜ਼ਿੰਦਗੀ ਦੀਆਂ ਗੱਲਾਂ ਟਕੇ ਟਕੇ ਮਗਰ ਵੇਚਣੀਆਂ ਛੱਡ ਦੇ, ਫਿਰ ਵੇਖੀ ਗੁਰੂ ਤੈਨੂੰ ਕੀ ਕੁਝ ਦਿੰਦਾ। ਜਹਾਂਗੀਰ ਬਾਦਸ਼ਾਹ ਵੀ ਮਗਰ ਤੁਰ ਪਿਆ, ਜਹਾਂਗੀਰ ਨੇ ਅੱਜ ਜਿਹੜਾ ਸਾਰੇ ਹਿੰਦੁਸਤਾਨ ਦਾ ਰਾਜਾ ਹੈ, ਅੱਜ ਉਹ ਹੈਰਾਨ ਹੋਇਆ ਵੀ ਦੁਨੀਆ ਵਿੱਚ ਇੱਕੋ ਇੱਕ ਚੀਜ਼ ਹੈ ਜਿਹੜੀ ਮੈਂ ਖਰੀਦ ਨਹੀਂ ਸਕਿਆ। ਜਹਾਂਗੀਰ ਨੂੰ ਜ਼ਿੰਦਗੀ ਭਰ ਪਛਤਾਵਾ ਰਿਹਾ, ਮੈਂ ਸਭ ਕੁਝ ਖਰੀਦ ਸਕਦਾ ਪਰ ਇੱਕੋ ਇੱਕ ਚੀਜ਼ ਹੈ ਜ਼ਿੰਦਗੀ ਵਿੱਚ ਜਿਹੜੀ ਮੈਂ ਖਰੀਦ ਨਹੀਂ ਸਕਿਆ, ਉਹ ਨਾ ਖਰੀਦ ਸਕਣ ਵਾਲੀ ਚੀਜ਼ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਿਰਕੀ ਸਿੱਖ, ਜਿਹਦਾ ਅੱਤ ਦਰ ਜਿਹੜੀ ਗਰੀਬੀ ਹੋਣ ਦੇ ਬਾਵਜੂਦ ਵੀ ਉਹਨੇ ਬਚਨ ਆਖਿਆ ਮੈਂ ਗਰੀਬ ਹੋ ਸਕਦਾ ਪਰ ਚੇਤਾ ਰੱਖੀ ਸੱਜਣਾ ਮੈਂ ਬਕਾਊ ਨਹੀਂ ਹੈ, ਮੈਂ ਗਰੀਬ ਹੋ ਸਕਦਾ ਪਰ ਮੈਂ ਬਕਾਊ ਨਹੀਂ ਹੈ। ਅੱਜ ਦਾ ਸਿੱਖ ਅਮੀਰ ਬਹੁਤ ਹੈ ਪਰ ਮਾਫ ਕਰਿਓ ਜੇ ਬਕਾਊ ਬਹੁਤ ਹੈ, ਵਿਕਣ ਦੇ ਕਾਰਨ ਕੀ ਤਾਂ ਸੀ ਲੋਕਾਂ ਦੇ ਘਰ ਪੱਟ ਰਹੇ ਹੈ, ਜਿਹੜੇ ਨਸ਼ੇ ਵੇਚ ਰਹੇ ਹੈ, ਅਮੀਰ ਹੋਣ ਦੇ ਕਾਰਨ ਕੀ ਤਾਂ ਅਸੀਂ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਾਂ, ਇਸੇ ਕਾਰਨ ਹੀ ਘਰ ਬਰਬਾਦ ਕਰ ਰਹੇ ਹੈ, ਉਹ ਜ਼ਹਿਰ ਵੰਡਣ ਵਾਲੇ ਆ। ਮੈਂ ਹਰ ਵਾਰੀ ਸੁਨੇਹਾ ਦੇ ਕੇ ਜਾਂਦਾ ਲੋਕਾਂ ਦਾ ਭੁਲੇਖਾ ਹੋ ਸਕਦਾ ਪਰ ਮੇਰੇ ਗੁਰੂ ਦਾ ਭੁਲੇਖਾ ਦੂਰ ਕਰ ਦਿੰਦਾ। ਗੁਰੂ ਤੇ ਆਖਦਾ ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ ਤੈਨੂੰ ਭੁਲੇਖਾ ਹੋਵੇਗਾ, ਜ਼ਹਿਰ ਬੀਜਣ ਵਾਲੇ ਆ ਤੇਰੀ ਝੋਲੀ ਵਿੱਚ ਅੰਮ੍ਰਿਤ ਨਹੀਂ ਜੇ ਪੈਣਾ, ਮੇਰੇ ਗੁਰੂ ਦਾ ਇਨਸਾਫ ਸਦੀਵੀ ਹੈ। ਖੈਰ ਮੈਂ ਗੱਲ ਨੇੜੇ ਕਰਦੇ ਹਾਂ, ਸਿੱਖ ਗਿਆ ਨਾਲ ਦੇ ਸ਼ਮਿਆਨੇ 'ਚ, ਸਿੱਖ ਗਿਆ ਨਾਲ ਦੇ ਤੰਬੂ ਵਿੱਚ, ਅਤੇ ਅੱਜ ਜਦੋਂ ਉਹ ਅੰਦਰ ਵੜਿਆ ਗੁਰੂ ਹਰਗੋਬਿੰਦ ਸਾਹਿਬ ਨੇ ਵੇਖ ਲਿਆ ਵੀ ਅੱਜ ਸਿਦਕੀ ਸਿੱਖ ਆਇਆ, ਸੰਗਤਾਂ ਬਾਕੀ ਬੈਠੀਆਂ ਨੇ, ਆਹ ਦੇਖੋ ਗੁਰੂ ਇਹੋ ਜਿਹਾ ਹੁੰਦਾ। ਸਾਹਿਬ ਜੀ ਤਖ਼ਤ ਤੋਂ ਉੱਠੇ, ਤਖ਼ਤ ਤੋਂ ਉੱਠ ਕੇ ਕੁਝ ਕਦਮ ਅਗਾਂਹ ਗਏ, ਜਦੋਂ ਉਹ ਸਿੱਖ ਨੇ ਸਾਹਮਣੇ ਆਇਆ ਅਤੇ ਸਾਹਿਬ ਨੇ ਉਹਦੀ ਘਾ ਦੀ ਪੰਡ ਤਰਵਾਈ, ਘਾ ਦੀ ਪੰਡ ਤਰਵਾ ਕੇ ਰੱਖ ਲਈ, ਘਾ ਦੀ ਪੰਡ ਤਰਵਾ ਕੇ ਰੱਖ ਕੇ ਸਿੱਖ ਨੇ ਬੋਝੇ ਵਿੱਚੋਂ ਟਕਾ ਕੱਢਿਆ ਤੇ ਗੁਰੂ ਚਰਨਾਂ ਵਿੱਚ ਮੱਥਾ ਟੇਕਣ ਲੱਗਾ, ਹਜ਼ੂਰ ਨੇ ਹੱਥ ਕਰ ਲਿਆ, ਹਜ਼ੂਰ ਨੇ ਹੱਥ ਕਰ ਲਿਆ। ਕਹਿਣ ਲੱਗੇ, ਸਿੱਖਾ ਤੇਰੀ ਏਡੀ ਦਸਾਂ ਨੌਵਾਂ ਦੀ ਮਿਹਨਤ ਦੀ ਕਮਾਈ ਤੂੰ ਅੱਜ ਪੈਰਾਂ ਵਿੱਚ ਚਰਨਾਂ ਵਿੱਚ ਨਹੀਂ ਰੱਖਣੀ, ਮੇਰੇ ਹੱਥ 'ਤੇ ਰੱਖ ਦੇ। ਗੁਰੂ ਮੰਗਤਾ ਨਹੀਂ ਜੇ ਹੁੰਦਾ, ਯਾਦ ਰੱਖਿਓ, ਪਰ ਗੁਰੂ ਪ੍ਰੇਮ ਵਿੱਚ ਸਭ ਕੁਝ ਪਿਆਰ ਵਾਰ ਦਿੰਦਾ। ਗੁਰੂ ਨੇ ਆਪਣੇ ਟਕਾ ਹੱਥ 'ਤੇ ਰਖਵਾ ਲਿਆ, ਟਕਾ ਵੀ ਚੁੰਮਿਆ, ਉਹਨੇ ਹੱਥ ਵੀ ਚੁੰਮੇ, ਸਿੱਖ ਦੇ ਗਲਵਕੜੀ ਵਿੱਚ ਲਿਆ, ਪਿਆਰ ਕੀਤਾ, ਨਾਲ ਇੱਕ ਬਚਨ ਆਖਿਆ, ਸਿੱਖਾ ਮੈਨੂੰ 3 ਦਿਨ ਹੋ ਗਏ ਉਡੀਕਦੇ ਨੂੰ, ਤੈਨੂੰ ਮੇਰੀ ਯਾਦ ਨਹੀਂ ਆਈ। ਮੈਂ 3 ਦਿਨ ਹੋ ਗਏ ਉਡੀਕਦੇ ਨੂੰ, ਭਈ ਤੂੰ ਆਏਗਾ, ਤੈਨੂੰ ਮੇਰੀ ਯਾਦ ਨਹੀਂ ਆਈ। ਸਿੱਖ ਦੇ ਅੱਖਾਂ ਵਿੱਚ ਪਾਣੀ ਆ ਗਿਆ, ਉਹ ਦਾਤਿਆ ਗਰੀਬ ਨੂੰ ਤਾਂ ਜੰਮਣ ਵਾਲੇ ਵੀ ਭੁੱਲ ਜਾਂਦੇ ਨੇ, ਤੂੰ ਮੈਨੂੰ ਗਰੀਬ ਨੂੰ ਇੰਨਾ ਯਾਦ ਰੱਖਿਆ। ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਾਹਿਬਾ ਆਉਣ ਨੂੰ ਤਾਂ ਦਿਲ ਪਰਸੋਂ ਦਾ ਹੀ ਕਰਦਾ ਸੀ, ਆਉਣ ਨੂੰ ਤਾਂ ਦਿਲ 3 ਦਿਨਾਂ ਦਾ ਹੀ ਕਰਦਾ ਸੀ, ਬੜਾ ਤੜਫਦਾ ਸੀ, ਪਰ ਮੈਂ ਟਕਾ ਇਕੱਠਾ ਕਰਦਿਆਂ ਵਕਤ ਲੱਗ ਗਿਆ। ਦੂਜੀ ਗੱਲ ਇਹ ਤਮੰਨਾ ਸੀ ਮੇਰੇ ਮਨ ਵਿੱਚ, ਮੈਂ ਤੈਨੂੰ ਘਰ ਬੁਲਾ ਕੇ ਦੋ ਪ੍ਰਸ਼ਾਦੇ ਛਕਾਵਾਂ, ਤੇਰੇ ਸਿੱਖਾਂ ਨੂੰ ਪ੍ਰਸ਼ਾਦੇ ਛਕਾਵਾਂ। ਉਹ ਮੇਰਾ ਜਿਹਾ ਸਾਈਆਂ, ਮੇਰਾ ਛੋਟਾ ਜਿਹਾ ਘਰ ਹੈ, ਮੇਰੇ ਤੋਂ ਛੋਟੀ ਜਿਹੀ ਆਮਦਨ ਹੈ, ਮੇਰੇ ਕੋਲ ਇੰਨਾ ਸਾਧਨ ਨਹੀਂ ਸੀ, ਮੈਂ ਤੈਨੂੰ ਪ੍ਰਸ਼ਾਦਾ ਛਕਾ ਦਿੰਦਾ, ਮੇਰੇ ਕੋਲ ਐਡਾ ਸਾਧਨ ਨਹੀਂ ਸੀ, ਮੈਂ ਤੇਰੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਦਿੰਦਾ। ਫਿਰ ਮੇਰੇ ਦਿਲ ਨੇ ਗਵਾਹੀ ਦਿੱਤੀ, ਉਹ ਮਨਾ ਕੋਈ ਗੱਲ ਨਹੀਂ, ਜੇ ਤੇਰੇ ਕੋਲ ਸਮਰੱਥਾ ਨਹੀਂ ਤੂੰ ਗੁਰੂ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦਾ, ਗੁਰੂ ਦੇ ਸਿੱਖਾਂ ਨੂੰ ਨਹੀਂ ਛਕਾ ਸਕਦਾ, ਉਹ ਘਾਹ ਖੁਰਚ ਕੇ ਗੁਰੂ ਦੇ ਘੋੜਿਆਂ ਨੂੰ ਤਾਂ ਛਕਾ ਸਕਦਾ, ਮੈਂ ਤਾਂ ਤੇਰੇ ਘੋੜਿਆਂ ਜੋਗਾ ਘਾਹ ਲੈ ਕੇ ਆਇਆ। ਸਾਹਿਬਾ ਆਪਣੇ ਘੋੜਿਆਂ ਜੋਗਾ ਘਾਹ ਪ੍ਰਵਾਨ ਕਰ ਲਈ। ਗੁਰੂ ਨੇ ਗਲਵਕੜੀ ਵਿੱਚ ਲਏ ਨੇ ਮਸਤਕ ਫਿਰ ਚੁੰਮਿਆ। ਕਹਿਣ ਲੱਗੇ, ਸਿੱਖਾ ਇੱਕ ਗੱਲ ਚੇਤਾ ਰੱਖੀ, ਕੋਈ ਧਨ ਕਰਕੇ ਵੱਡਾ ਨਹੀਂ ਹੁੰਦਾ, ਤੂੰ ਸਿਦਕ ਕਰਕੇ ਏਡਾ ਵੱਡਾ, ਤੂੰ ਇਸ ਦਰ 'ਤੇ ਪ੍ਰਵਾਨ ਹੋ ਗਿਆ। ਜਿਵੇਂ ਸਿੱਖਾਂ ਨੂੰ ਲੰਗਰ ਛਕਾਇਆ ਪਿਆਰ ਮਿਲਦਾ, ਤੇਰਾ ਘਾਹ ਘੋੜਿਆਂ ਨੂੰ ਛਕਾਇਆ ਤੈਨੂੰ ਓਨਾ ਹੀ ਪਿਆਰ ਮਿਲ ਜਾਏਗਾ, ਤੇਰੇ ਜੀਵਨ ਵਿੱਚ ਕੋਈ ਕਮੀ ਨਹੀਂ ਲਵੇਗੀ, ਤੇਰੇ ਜੀਵਨ ਵਿੱਚ ਕਦੇ ਕੋਈ ਘਾਟਾ ਨਹੀਂ ਪਵੇਗਾ। ਇਹਨੂੰ ਖਿਆਲ ਕਰਿਓ, ਮੈਂ ਸਿਰਫ ਇਤਨੀ ਕੁ ਬੇਨਤੀ ਕਰਨੀ ਚਾਹੁੰਦਾ, ਅੱਜ ਆਪਣੇ ਮਨਾਂ ਵਿੱਚ ਇੱਕ ਭਰੋਸਾ ਵਿਸ਼ਵਾਸ ਬਣਾ ਕੇ ਜਾਈਏ, ਸਤਿਗੁਰੂ ਮੈਂ ਕਿਉਂ ਦਰ ਦਰ 'ਤੇ ਭਟਕਾਂ, ਮੈਂ ਸਿਰਫ ਦਾਤਾਂ ਨਾਲ ਹੀ ਪਿਆਰ ਪਾ ਲਿਆ, ਮੈਂ ਦਾਤੇ ਨਾਲੋਂ ਪਿਆਰ ਛੱਡ ਦਿੱਤਾ, ਮੇਰੀ ਅਵਸਥਾ ਉਹ ਬਣ ਗਈ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਉਹ ਸੁਹਾਗਵਤੀ ਇਸਤਰੀ ਨਹੀਂ ਹੁੰਦੀ ਜਿਹੜੀ ਪਤੀ ਦੀਆਂ ਕੇਵਲ ਦਾਤਾਂ ਨਾਲ ਪਿਆਰ ਕਰੇ, ਸੁਹਾਗਵਤੀ ਇਸਤਰੀ ਤਾਂ ਉਹ ਹੁੰਦੀ ਹੈ ਜਿਹੜੀ ਆਪਣੇ ਪਤੀ ਨਾਲ ਪਿਆਰ ਕਰੇ। ਕਿਤੇ ਵਕਤ ਆਵੇ ਦਾਤਾਂ ਤਿਆਗਣੀਆਂ ਵੀ ਪੈ ਜਾਣ, ਉਹ ਤਦ ਵੀ ਕਵੇ ਰੂਖੋ ਭੋਜਨ ਭੂਮ ਸਹਿਣ ਸਖੀ ਪ੍ਰਿਯ ਸੰਗ ਸੁਖ ਵਿਹਾਤ, ਉਹ ਉਦੋਂ ਵੀ ਕਵੇ ਮੈਨੂੰ ਤੇਰੇ ਨਾਲ ਪਿਆਰ ਚਾਹੀਦਾ, ਮੈਨੂੰ ਦਾਤਾਂ ਨਾਲ ਪਿਆਰ ਨਹੀਂ ਚਾਹੀਦਾ, ਮੇਰਾ ਤੇਰੇ ਨਾਲ ਪਿਆਰ ਪੱਕਾ ਹੋ ਗਿਆ, ਅਤੇ ਦਾਤਾਂ ਅਤੇ ਦਾਤੀਆਂ ਤੇਰੇ ਦਰ ਤੋਂ ਮਿਲਦੀਆਂ ਰਹਿਣੀਆਂ ਨੇ। ਸਾਹਿਬ ਜੀ ਕਿਰਪਾ ਕਰਦੇ ਨੇ, ਹੇ ਰੱਬਾ ਮੈਂ ਤੇਰੇ ਨਾਮ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਬਿਸਮਾਦ ਹੋ ਗਈ ਹੈ, ਐਸੇ ਹੇਲੀਏ ਮੈਨੂੰ ਵੀ ਮੇਰੇ ਪ੍ਰੀਤਮ ਦੀਆਂ ਬਾਤਾਂ ਸਮਝਾਓ ਜੀ।
ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ।
ਮੈਂ ਜਿਹਨੂੰ ਵੀ ਪੁੱਛਦੀ ਹੈ, ਕੋਈ ਕਹਿੰਦਾ ਤੇਰਾ ਪਤੀ ਬਾਹਰ ਹੈ, ਕੋਈ ਕਹਿੰਦਾ ਸੱਤਵੇਂ ਸਮਾਨ 'ਤੇ ਵੱਸਦਾ, ਕੋਈ ਕਹਿੰਦਾ ਉਹ ਦੱਖਣ ਵਿੱਚ ਵੱਸਦਾ, ਕੋਈ ਕਹਿੰਦਾ ਉਹ ਪੱਛਮ ਵਿੱਚ ਵੱਸਦਾ। ਦੱਖਣ ਦੇਸ਼ ਹਰੀਕਾ ਬਾਸਾ, ਪੱਛਮ ਅਲੈ ਮੁਕਾਮਾ। ਪਰ ਮੈਨੂੰ ਤੂੰ ਦੱਸ ਲਈਏ, ਤੈਨੂੰ ਪਤਾ ਹੋਵੇਗਾ ਮੇਰਾ ਪਿਆਰਾ ਕਿੱਥੇ ਵੱਸਦਾ, ਮੈਨੂੰ ਤੂੰ ਦੱਸ, ਮੈਂ ਤੇਰੇ ਕੋਲੋਂ ਪੁੱਛਣ ਆਈ ਹੈ ਉਹ ਕਿੱਥੇ ਵੱਸਦਾ। ਕੋ ਕਹਿਤੋ ਸਭ ਬਾਹਰ ਬਾਹਰ, ਕੋਈ ਤਾਂ ਕਹਿੰਦਾ ਉਹ ਬਾਹਰ ਵੱਸਦਾ, ਕੋ ਕਹਿਤੋ ਸਭ ਮਹੀਓ, ਕੋਈ ਕਹਿੰਦੇ ਨਹੀਂ ਉਹ ਅੰਦਰ ਹੀ ਵੱਸਦਾ। ਮੈਂ ਲੋਕਾਂ ਦੀਆਂ ਗੱਲਾਂ 'ਤੇ ਇਤਬਾਰ ਨਹੀਂ ਕਰਨਾ, ਮੈਂ ਤੈਨੂੰ ਪੁੱਛਣ ਆਇਆ, ਦੱਸ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ ਹੈ। ਆ ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨੇ ਨਾ, ਸਵਾਰਥੀ ਲੋਕ ਸਾਨੂੰ ਝੱਟ ਪਕੜ ਲੈਂਦੇ ਨੇ, ਭਈ ਆਹ ਦੇਖੋ ਕਿੱਡੀ ਵੱਡੀ ਗੱਲ ਹੈ, ਸਹੇਲੀ ਦੀ ਸਹੇਲੀ। ਥੋੜ੍ਹਾ ਜਿਹਾ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਜਿਹੜੀ ਲੜਕੀ ਦੀ ਦੋਸਤ ਹੈ ਉਹਨੂੰ ਸਹੇਲੀ ਕਹਿੰਦੇ ਨੇ, ਜਿਹੜਾ ਲੜਕੇ ਦਾ ਦੋਸਤ ਹੈ ਉਹਨੂੰ ਮਿੱਤਰ ਕਹਿੰਦੇ ਨੇ। ਸਹੇਲੀ ਅਤੇ ਮਿੱਤਰ ਦੋਵੇਂ ਇਕੱਠੇ ਸ਼ਬਦ ਨੇ, ਦੋਨਾਂ ਵਿੱਚ ਕੋਈ ਅੰਤਰ ਨਹੀਂ ਹੈ, ਫਰਕ ਸਿਰਫ ਇਸਤਰੀ ਲਿੰਗ ਦਾ ਅਤੇ ਪੁਲਿੰਗ ਦਾ ਹੈ। ਇਹਦਾ ਮਤਲਬ ਮਿੱਤਰ ਵੀ ਸਹੇਲੀ ਹੁੰਦਾ, ਦੂਜੇ ਸ਼ਬਦਾਂ ਵਿੱਚ ਮਿੱਤਰ ਵੀ ਸਹੇਲੀ ਹੁੰਦਾ, ਸਹੇਲੀ ਵੀ ਮਿੱਤਰ ਹੁੰਦੀ ਹੈ, ਦੋਨਾਂ ਵਿੱਚ ਕੋਈ ਭੇਖਾ ਨਹੀਂ ਹੈ। ਹੁਣ ਅੱਜ ਇੱਕ ਫੈਸਲਾ ਕਰੀਏ ਵੀ ਮੇਰਾ ਮਿੱਤਰ ਕੌਣ ਹੈ। ਪੜ੍ਹਦੇ ਆਪਾਂ ਰੋਜ਼ ਹੈ, ਇਹ ਵੀ ਨਹੀਂ ਵੀ ਪੜ੍ਹਦੇ ਨਹੀਂ, ਸਾਨੂੰ ਪਤਾ ਨਹੀਂ ਹੈ, ਪੜ੍ਹਦੇ ਰੋਜ਼ ਹੈ। ਮਿੱਤਰ ਕੌਣ ਹੈ ਸਾਡਾ? ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾ। ਇਹ ਮਿੱਤਰ ਨੂੰ ਕਹਿ, ਇਹ ਸਹੇਲੀ ਨੂੰ ਕਹਿ, ਇਸ ਸਹੇਲੀ ਕੋਲੋਂ ਪੁੱਛ, ਇਸ ਸਹੇਲੀ ਨੇ ਕਦੇ ਤੈਨੂੰ ਧੋਖਾ ਨਹੀਂ ਦੇਣਾ, ਇਸ ਸਹੇਲੀ ਨੇ ਤੈਨੂੰ ਸੱਚ ਦੱਸਣਾ ਭਈ ਰੱਬ ਅੰਦਰ ਵੱਸਦਾ ਕਿ ਬਾਹਰ ਵੱਸਦਾ ਹੈ ਜੀ।
ਬਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਾਈਓ।
ਬਰਨ ਕਹਿੰਦੇ ਨੇ ਰੰਗ ਨੂੰ, ਮੈਨੂੰ ਤਾਂ ਰੱਬ ਦੇ ਰੰਗ ਦਾ ਵੀ ਨਹੀਂ ਪਤਾ, ਕਿਉਂਕਿ ਅਸੀਂ ਉਹ ਸਿੱਖੀ ਜਿਹੜੀ ਹੈ ਉਸ ਨਿਰੰਕਾਰ ਦੀ ਪੂਜਾ ਕਰਦੀ ਜਿਹਦਾ ਆਕਾਰ ਕੋਈ ਨਹੀਂ, ਜਿਹਦਾ ਆਕਾਰ ਕੋਈ ਨਹੀਂ ਅਤੇ ਉਹਦਾ ਰੰਗ ਵੀ ਕੋਈ ਨਹੀਂ। ਚਿਹਨ ਦਾ ਅਰਥ ਹੁੰਦਾ ਲੱਛਣ ਨਿਸ਼ਾਨੀਆਂ, ਉਹਦਾ ਨੱਕ ਕਿਹੋ ਜਿਹਾ, ਉਹਦੀਆਂ ਅੱਖਾਂ ਕਿਹੋ ਜਿਹੀਆਂ ਨੇ, ਉਹਦਾ ਚਿਹਰਾ ਕਿਹੋ ਜਿਹਾ, ਇਹ ਨੈਣ ਨਕਸ਼ ਹੁੰਦੇ ਨੇ। ਮੈਨੂੰ ਦੱਸ ਉਹਦੀਆਂ ਨਿਸ਼ਾਨੀਆਂ ਦੱਸ, ਅਤੇ ਨਾ ਤਾਂ ਉਹਦੀ ਕੋਈ ਨਿਸ਼ਾਨੀ ਹੈ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰੇ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਮੈਨੂੰ ਦੱਸ ਮੇਰਾ ਪਿਆਰਾ ਕਿਵੇਂ ਮਿਲੇਗਾ, ਉਹਦਾ ਕੋਈ ਚੱਕਰ, ਉਹਦਾ ਕੋਈ ਚਿਹਨ, ਉਹਦਾ ਕੋਈ ਵਰਨ, ਅਤੇ ਮੈਨੂੰ ਦੱਸ ਇਹ ਸੁਹਾਗਵਤੀ ਇਸਤਰੀਏ ਸਹੇਲੀਏ, ਮੈਨੂੰ ਸੱਚ ਬੁਝਾ, ਮੈਨੂੰ ਸੱਚ ਸਮਝਾਓ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ।
ਜਵਾਬ ਮਿਲਿਆ, ਘਟ ਘਟ ਵਾਸੀ, ਸਰਬ ਨਿਵਾਸੀ ਘਟ ਘਟ ਵਾਸੀ, ਸਰਬ ਨਿਵਾਸੀ ਸਾਰਿਆਂ ਵਿੱਚ ਵੱਸਦਾ, ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਨ ਲੱਗਾ, ਸਾਰਿਆਂ ਵਿੱਚ ਵੱਸਦਾ, ਅਤੇ ਆਪਣੇ ਨੌਕਰਾਂ ਨਾਲ ਆਪਾਂ ਕਿਹੋ ਜਿਹਾ ਵਿਹਾਰ ਕਰਦੇ ਹਾਂ ਹੁਣ ਪਤਾ ਲੱਗਣਾ ਸਿੱਖੀ ਦਾ। ਆਪਣੇ ਮਾਤਾ ਪਿਤਾ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਾਂ? ਸਿਰਫ ਥੋੜ੍ਹਾ ਜਿਹਾ ਸਮਾਂ ਮੇਰੇ ਕੋਲ, ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਦੇਣੀ ਚਾਹੁੰਦਾ। ਇੱਕ ਮਾਂ ਨੇ ਆਪਣਾ ਪੁੱਤ ਬੜੀ ਦੁੱਖ ਕੱਟ ਕੇ ਪਾਲਿਆ, ਪਤੀ ਚੜ੍ਹਾਈ ਕਰ ਗਿਆ ਸੀ, ਬੜੀਆਂ ਮੁਸ਼ਕਲਾਂ ਨਾਲ ਆਪਣੇ ਪੁੱਤ ਨੂੰ ਪਾਲਿਆ। ਪੁੱਤ ਵੱਡਾ ਹੋਇਆ, ਪੜ੍ਹ ਲਿਖ ਗਿਆ, ਅਫਸਰ ਬਣ ਗਿਆ, ਬੜਾ ਵੱਡਾ ਵਪਾਰ ਸ਼ੁਰੂ ਕਰ ਲਿਆ। ਮਾਂ ਉਡੀਕਦੀ ਰਹੀ, ਉਹਦੇ ਕੋਲ ਵਕਤ ਨਹੀਂ ਸੀ। ਹੁਣ ਮਾਂ ਸਖਤ ਬਿਮਾਰ ਹੋ ਗਈ, ਚੁੱਕੇ ਹਸਪਤਾਲ ਉਹਨੇ ਦਾਖਲ ਕਰਵਾ ਦਿੱਤੀ, ਅਤੇ ਕਈ ਦਿਨਾਂ ਬਾਅਦ ਡਾਕਟਰਾਂ ਨੇ ਉਹਨੂੰ ਸੁਨੇਹਾ ਦਿੱਤਾ ਭਈ ਤੂੰ ਆਪਣੀ ਮਾਂ ਨੂੰ ਮਿਲ ਕੇ ਜਾ ਸੱਜਣਾ, ਜੇ ਨਾ ਮਿਲ ਕੇ ਗਿਆ ਤਾਂ ਕੰਮ ਨਹੀਂ ਬਣਨਾ। ਅੱਜ ਉਹ ਮਾਂ ਨੂੰ ਮਿਲਣ ਆਇਆ, ਉਹਦੇ ਨਾਲ ਨੇ 5-7 ਬੰਦੇ, ਅਤੇ ਆਉਂਦਿਆਂ ਹੀ ਮਾਂ ਨੂੰ ਪੁੱਛਣ ਦੀ ਬਜਾਏ ਡਾਕਟਰ ਨੂੰ ਪੁੱਛਣ ਲੱਗ ਗਿਆ। ਨੌਕਰਾਣੀ ਰੱਖੀ ਹੋਈ ਸੀ ਕਈ ਚਿਰਾਂ ਦੀ ਮਾਂ ਦੇ ਕੋਲ, ਡਾਕਟਰ ਨੂੰ ਪੁੱਛਣ ਲੱਗ ਗਿਆ, ਦੱਸੋ ਇਹਦਾ ਕੀ ਹਾਲ ਹੈ? ਡਾਕਟਰਾਂ ਨੇ ਦੱਸਿਆ ਭਈ ਇਹ ਰੋਟੀ ਨਹੀਂ ਖਾਂਦੀ, ਬਾਕੀ ਸਾਰਾ ਕੁਝ ਠੀਕ ਹੈ, ਰੋਟੀ ਖਾਵੇ ਗਲੂਕੋਜ਼ ਦੇ ਆਸਰੇ ਕਿੰਨਾ ਕੁ ਚਿਰ ਰਹੇਗੀ, ਰੋਟੀ ਖਾਵੇ ਅਸੀਂ ਕੋਈ ਦਵਾਈ ਦਈਏ, ਇਹਨੂੰ ਕੱਲ੍ਹ ਨੂੰ ਘਰ ਭੇਜ ਦਿੰਦੇ ਹਾਂ। ਅਤੇ ਹੁਣ ਆਪਣੀ ਮਾਂ ਦੇ ਕੋਲ ਖਲੋਤਾ ਪੁੱਛਦਾ, ਕਹਿਣ ਲੱਗਿਆ ਤੂੰ ਰੋਟੀ ਕਿਉਂ ਨਹੀਂ ਖਾਂਦੀ, ਤੂੰ ਰੋਟੀ ਕਿਉਂ ਨਹੀਂ ਖਾਂਦੀ, ਮੇਰੇ ਕੋਲ ਇੰਨਾ ਵਕਤ ਨਹੀਂ ਹੁੰਦਾ, ਸੱਚ ਦੱਸ ਤੂੰ ਰੋਟੀ ਕਿਉਂ ਨਹੀਂ ਖਾਂਦੀ। ਮਾਂ ਕੁਝ ਕਹਿੰਦੀ ਹੈ ਪਰ ਉਹਨੂੰ ਸਮਝ ਨਹੀਂ ਲੱਗੀ, ਫਿਰ ਮਾਂ ਨੇ ਕੁਝ ਕਿਹਾ ਉਹਨੂੰ ਸਮਝ ਨਹੀਂ ਲੱਗੀ। ਉਹਨੇ ਨੌਕਰਾਣੀ ਨੂੰ ਬੁਲਾਇਆ ਵੀ ਤੂੰ ਕਿੰਨੇ ਚਿਰਾਂ ਦੀ ਕੋਲ ਰਹਿਣੀ ਹੈ, ਤੂੰ ਇਹਦੀਆਂ ਬਾਤਾਂ ਸਮਝਦੀ ਹੈ, ਤੂੰ ਦੱਸ ਕੀ ਕਹਿੰਦੀ ਹੈ? ਨੌਕਰਾਣੀ ਦੀਆਂ ਅੱਖਾਂ 'ਚ ਪਾਣੀ ਆ ਗਿਆ, ਉਹਨੇ ਇੱਕ ਗੱਲ ਕਹੀ, ਕਹਿਣ ਲੱਗੀ ਭਲਿਆ ਜੇ ਮੈਂ ਸੱਚ ਦੱਸਾਂ ਤੂੰ ਸੁਣਨਾ ਨਹੀਂ? ਕਹਿਣ ਲੱਗੇ ਨਹੀਂ, ਦੱਸ ਕੀ ਕਹਿਣਾ ਚਾਹੁੰਦੀ ਹੈ? ਕਹਿਣ ਲੱਗੇ ਤੇਰੀ ਮਾਂ ਤੈਨੂੰ ਕਹਿੰਦੀ ਹੈ ਪਰ ਮੈਨੂੰ ਡਾਕਟਰਾਂ ਦੀ ਲੋੜ ਨਹੀਂ, ਪਰ ਮੈਨੂੰ ਦਵਾਈਆਂ ਦੀ ਲੋੜ ਨਹੀਂ, ਪਰ ਮੈਨੂੰ ਇੱਥੇ ਬਿਸਤਰੀਆਂ ਦੀ ਲੋੜ ਨਹੀਂ, ਮੈਂ ਰੋਟੀ ਵੀ ਖਾ ਲਾਂਗੀ, ਮੈਨੂੰ ਇੱਕੋ ਚੀਜ਼ ਦੀ ਲੋੜ ਹੈ। ਕਿਹੜੀ ਚੀਜ਼ ਦੀ ਲੋੜ ਹੈ? ਕਹਿਣ ਲੱਗੀ ਮੈਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ ਇੱਕ ਗ੍ਰਾਹੀ ਤੋੜ ਕੇ ਮੇਰੇ ਮੂੰਹ ਵਿੱਚ ਪਾ ਦਿਓ, ਮੈਂ ਤਾਂ ਉਸੇ ਵੇਲੇ ਠੀਕ ਹੋ ਜਾਣਾ। ਡਾਕਟਰਾਂ ਵੀ ਹੱਥ ਜੋੜ ਦਿੱਤੇ, ਕਹਿਣ ਲੱਗੇ ਭਲਿਆ ਜੋ ਪੋਤੇ ਇਲਾਜ ਕਰ ਸਕਦਾ ਉਹ ਡਾਕਟਰਾਂ ਕੋਲੋਂ ਵੀ ਨਹੀਂ ਜੇ ਹੋਣਾ। ਮੈਂ ਸਿਰਫ ਇਤਨੀ ਕੁ ਅਰਜ਼ ਕਰ ਰਿਹਾ ਜੇ ਸਾਰਿਆਂ ਵਿੱਚ ਵਸਦਾ ਰੱਬ ਵੇਖਨੇ ਹੈ ਤੇ ਆਪਣੇ ਮਾਂ ਬਾਪਾਂ ਲਈ ਬਿਰਧ ਆਸ਼ਰਮ ਨਾ ਬਣਾਈਏ, ਬਲਕਿ ਉਹਨਾਂ ਲਈ ਵੀ ਆਪਣੇ ਘਰਾਂ ਵਿੱਚ ਥਾਂ ਦੇਈਏ। ਘੱਟ ਘੱਟ ਵਾਸੀ ਲੇਪ ਨਹੀਂ ਅਲਪਈਓ ਸਾਰਿਆਂ ਦੇ ਹਿਰਦਿਆਂ ਵਿੱਚ ਵਸਦਾ, ਪਰ ਰੱਬ ਕਦੇ ਦਾਗੀ ਨਹੀਂ ਹੁੰਦਾ ਜੀ।
ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਾਈਓ।
ਜੀ ਆਖਦੇ ਨੇ ਕਹਿੰਦੇ ਸੁਣੋ ਗੁਰੂ ਕੇ ਪਿਆਰ ਵਾਲਿਓ, ਉਹ ਰੱਬ ਸੰਤਾਂ ਦੀ ਜ਼ਬਾਨ 'ਤੇ ਵੱਸਦਾ, ਸੰਤਾਂ ਦੀ ਰਸਨਾ 'ਤੇ ਵੱਸਦਾ, ਕਿਤੇ ਫਿਰ ਨਾ ਭਰਮ ਜਾਣਾ। ਸੰਤ ਗੁਰੂ ਨੇ ਪਹਿਲੇ ਇਕੱਠੇ ਕਰਕੇ ਸਾਡੇ ਕੋਲ ਰੱਖ ਦਿੱਤੇ ਨੇ, 15 ਭਗਤਾਂ ਦੀ ਬਾਣੀ ਹੈ, ਉਹਨਾਂ ਦੇ ਮੁੱਖ 'ਤੇ ਉੱਤੇ ਰੱਬ ਵੱਸਦਾ। ਜੇ ਕਦੇ ਸੁਣਨਾ ਹੋਇਆ ਤਾਂ ਕਬੀਰ ਸਾਹਿਬ ਕੋਲੋਂ ਸੁਣ ਲਈ, ਉਹ ਤੈਨੂੰ ਰੱਬ ਦੀਆਂ ਗੱਲਾਂ ਸੁਣਾਏਗਾ। ਸੰਤ ਰਸਨ ਕੋ ਬਸਾਈਓ, ਉਹਨਾਂ ਦੀ ਰਸਨਾ ਦੇ ਉੱਤੇ ਰੱਬ ਵੱਸਦਾ। ਆਓ ਪਿਆਰ ਵਾਲਿਓ, ਗੁਰੂ ਕੇ ਉਪਦੇਸ਼ ਨੂੰ ਘੁੱਟ ਕੇ ਪੱਲੇ ਬੰਨੀਏ। ਰੋਜ਼ ਅਰਦਾਸ ਵਿੱਚ ਪੜ੍ਹਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਫਿਰ ਦੁਨੀਆਂ ਦੀਆਂ ਦਾਤਾਂ ਮੰਗਣ ਦੀ ਬਜਾਏ ਗੁਰੂ ਕੋਲੋਂ ਸਿਰਕ ਅਤੇ ਭਰੋਸੇ ਦੀ ਦਾਤ ਮੰਗ ਲਈਏ। ਜਿਨ੍ਹਾਂ ਦੇ ਕਿਰਦਿਆਂ ਵਿੱਚ ਗੁਰੂ ਦਾ ਪਿਆਰ ਵੱਸ ਗਿਆ, ਗੁਰੂ ਦੇ ਨਾਲ ਨੇੜਤਾ ਹੋ ਗਈ, ਉਹ ਸੁਹਾਗਵਤੀ, ਤੇਰਾ ਪਤੀ ਕਦੇ ਨਹੀਂ ਮਰਨਾ, ਤੇਰਾ ਵਿਛੋੜਾ ਕਦੇ ਨਹੀਂ ਹੋਣਾ, ਤੈਨੂੰ ਮਾਲਕ ਨਾਲ ਪ੍ਰੀਤ ਬਣ ਜਾਏਗੀ। ਇੰਨੀਆਂ ਬੇਨਤੀਆਂ ਕਬੂਲ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ, ਅਤੇ ਨਾਲ ਸਤਿਕਾਰਯੋਗ ਸਿੰਘ ਸਾਹਿਬਾਨ ਜੀ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਦਸ ਦਿਲੋਂ ਲੈਣੀ ਹੈ। ਸਮੁੱਚੇ ਸਿੰਘ ਸਾਹਿਬਾਨ ਜੀ ਦਾ, ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਦਸ ਲੈਣੀ ਹੈ। ਆਪਣੇ ਬੇਟੇ ਦਾ ਵੀ ਦਸ ਲੈਣੀ, ਜਿਹੜੇ ਬੜੇ ਪਿਆਰ ਨਾਲ ਪੜ੍ਹਦੇ ਨੇ। ਅਤੇ ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਨੂੰ ਨਾ ਚਿਤਾਰਦੇ ਹੋਏ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਾਈਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।